ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵੱਡ ਭਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਓ ਮਨ ਮਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ, ਇਸ ਦੀ ਜੋ ਵਿਚਾਰ ਹੈ, ਇਹਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹਦੀ ਕੁਛ ਸਥਾਨ ਕਾ ਹੈ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਰਾਜਮਾਨ ਸਨ, ਜੀਵਾਂ ਦੀ 84 ਕੱਟਣ ਵਾਸਤੇ 84 ਪੌੜੀਆਂ ਬਣਾਈਆਂ, ਬੌਲੀ ਸਾਹਿਬ ਦੀ ਰਚਨਾ ਹੋਈ, ਸਾਰੀ ਮਰਿਆਦਾ ਦੱਸੀ ਜਿਸ ਨੇ 84 ਕੱਟਣੀ ਹੈ, ਇੱਕ ਇੱਕ ਪੌੜੀ ਦੇ ਉੱਤੇ ਇਸ਼ਨਾਨ ਕਰਕੇ ਬੈਠਣਾ, ਪਹਿਲਾਂ ਇਸ਼ਨਾਨ ਕਰਨਾ, ਫਿਰ ਸਤਨਾਮ ਵਾਹਿਗੁਰੂ ਕਹਿੰਦੇ ਪੌੜੀ ਤੱਕ ਪਹੁੰਚਣਾ, ਫਿਰ ਜਪਜੀ ਸਾਹਿਬ ਦਾ ਪਾਠ ਕਰਨਾ। 84 ਜਪਜੀ ਸਾਹਿਬ ਦੇ ਪਾਠ 84 ਪੌੜੀਆਂ 'ਤੇ, ਇੱਕ ਇੱਕ ਪੌੜੀ 'ਤੇ ਕਰਦੇ ਜਾਣਾ। ਇਹਦੇ ਨਾਲ ਇੱਕ ਇੱਕ ਪੌੜੀ 'ਤੇ ਇੱਕ ਜਪਜੀ ਸਾਹਿਬ ਦੇ ਪਾਠ ਨਾਲ ਇੱਕ ਇੱਕ ਲੱਖ ਜੋਨ ਕੱਟੀ ਜਾਂਦੀ ਹੈ। ਇਹ ਸਤਿਗੁਰਾਂ ਦਾ ਉਪਦੇਸ਼ ਸੀ। 84 ਕੱਟਣ ਵਾਸਤੇ 84 ਪੌੜੀਆਂ ਰਚੀਆਂ ਅਤੇ ਉੱਥੇ ਉਸ ਵੇਲੇ ਇੱਕ ਭੱਲਿਆਂ ਦੀ ਵੰਸ਼ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਜ਼ਦੀਕੀ ਪਰਿਵਾਰ ਦੇ ਵਿੱਚੋਂ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੱਟ ਦਰਸ਼ਨ ਦਾ ਵਿਸ਼ਵਾਸ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਪੁਰਾਣਾ ਮਿਲਾਪ ਹੈ ਕਿਉਂਕਿ ਬੰਸਿਕ ਹੈ ਅਤੇ ਉਹਦੀ ਸ਼ਰਧਾ ਉਨੀ ਨਹੀਂ ਜਿੰਨੀ ਖੱਟ ਦਰਸ਼ਨ ਉੱਥੇ। ਉਹਨੇ ਕਿਹਾ ਮਹਾਰਾਜ ਮੈਂ ਗੰਗਾ 'ਤੇ ਇਸ਼ਨਾਨ ਕਰਨ ਚੱਲਿਆ, ਉੱਥੇ ਖੱਟ ਦਰਸ਼ਨ ਦੇ ਭੇਖੀ ਸਾਧੂ ਆਉਣਗੇ, ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਅਤੇ ਮਹਾਰਾਜ ਸਾਹਿਬ ਕਹਿੰਦੇ ਉੱਥੇ ਜਾਣ ਦੀ ਕੀ ਲੋੜ ਹੈ, ਬੌਲੀ ਸਾਹਿਬ 'ਚ ਇਸ਼ਨਾਨ ਕਰ ਰਿਹਾ, 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਉਹਦਾ ਮਨ ਨਾ ਮੰਨਿਆ, ਕਹਿੰਦਾ ਜੀ ਐਤਕੀ ਵਾਰ ਮੈਨੂੰ ਜਾ ਆਉਣ ਦਿਓ, ਫਿਰ ਮੈਂ ਦੁਬਾਰੇ ਨਹੀਂ ਜਾਵਾਂਗਾ। ਕਹਿੰਦੇ ਚੰਗਾ ਭਾਈ, ਜੇ ਜਾਣਾ ਮੇਰਾ ਇੱਕ ਗੜਬਾ ਲੈ ਜਾ, ਇਹਦੇ 'ਚ ਗੰਗਾ ਜਲ ਭਰ ਲਿਆ ਜੀ। ਐਸੀ ਸਤਿਗੁਰਾਂ ਨੇ ਖੇਡ ਰਚ ਦਿੱਤੀ ਹੈ। ਉਹ ਗਿਆ, ਇਸ਼ਨਾਨ ਕੀਤਾ, ਯਾਤਰੂ ਤੁਰਨ ਲੱਗੇ ਕਾਹਲੀ ਦੇ ਵਿੱਚ। ਉਹ ਹਰ ਕੀ ਪੌੜੀ 'ਤੇ ਗੰਗਾ ਦਾ ਜਲ ਜਦੋਂ ਭਰਨ ਲੱਗਾ, ਉਹ ਗੜਬਾ ਵਿੱਚ ਹੀ ਰੁੜ ਗਿਆ। ਵਾਪਸ ਖਾਲੀ ਹੱਥ ਆਇਆ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ, ਗੜਬਾ ਪਾਣੀ ਦੇ ਵਿੱਚ ਰੁੜ ਗਿਆ, ਗੰਗਾ ਦੇ ਵਿੱਚ। ਮਹਾਰਾਜ ਕਹਿੰਦੇ ਕੋਈ ਖਿਆਲ ਨਾ ਕਰ, ਤੂੰ ਸ਼ੰਕਾ ਨਾ ਕਰ, ਇਹ ਅਸੀਂ 68 ਤੀਰਥਾਂ ਦਾ ਜਿਹੜਾ ਮਹਾਤਮਾ ਹੈ ਉਹ ਤੀਰਥ ਇੱਥੇ ਬੌਲੀ ਦੇ ਵਿੱਚ ਹੀ ਲੈ ਆਉਂਦੇ ਨੇ, ਤੂੰ ਜਾ ਕੇ ਇਸ਼ਨਾਨ ਕਰ। ਅਤੇ ਜਦੋਂ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ, ਜਿਹੜੇ ਪਾਸੋਂ ਤੋਂ ਗੰਗਾ ਦਾ ਵਿੱਚ ਚਸ਼ਮਾ ਫੁੱਟਿਆ ਹੋਇਆ ਸੀ ਮਹਾਰਾਜ ਨੇ ਦੱਸਿਆ, ਅਤੇ ਉਹਦੇ ਵਿੱਚੋਂ ਜਦੋਂ ਇਸ਼ਨਾਨ ਕਰਨ ਲੱਗਾ ਉਹਦੇ ਵਿੱਚੋਂ ਗੜਬਾ ਨਿਕਲਿਆ, ਗੜਬਾ ਡਿੱਗਿਆ ਹਰਿਦੁਆਰ 'ਤੇ ਨਿਕਲਿਆ ਬੌਲੀ ਸਾਹਿਬ ਦੇ ਵਿੱਚ। ਬਸ ਫਿਰ ਆ ਕੇ ਚਰਨੀ ਡਿੱਗ ਪਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ, ਮੈਂ ਤੁਹਾਡੀ ਬੰਸ ਦਾ ਹੋਣ ਕਰਕੇ ਮੈਨੂੰ ਸ਼ਰਧਾ ਨਹੀਂ ਸੀ ਪਰ ਹੁਣ ਵਿਸ਼ਵਾਸ ਵੱਜ ਗਿਆ, ਪਰ ਫਿਰ ਵੀ ਆਪ ਕਿਰਪਾ ਕਰੋ। ਜਿਹੜੇ ਥੇ 6 ਦਰਸ਼ਨ ਅਤੇ ਇਹਨਾਂ ਦੇ ਵਿੱਚੋਂ ਕਿਹੜਾ ਜ਼ਿਆਦਾ ਚੰਗਾ ਹੈ? ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ, ਆਓ ਜਿਸ ਪ੍ਰਕਾਰ ਦੀ ਵਿਚਾਰ ਆ ਰਹੀ ਹੈ ਸੁਣਨਾ ਕਰੋ ਜੀ।
ਰਾਗ ਆਸਾ ਘਰ ਦੂਜਾ ਮਹੱਲਾ ਤੀਜਾ।
ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਆਸਾ ਰਾਗ ਦੇ ਦੂਸਰੇ ਘਰ ਸੁਰਤਾਲ ਵਿੱਚ ਤੀਸਰੇ ਪਾਤਸ਼ਾਹ ਨੇ ਸ਼ਬਦ ਜਿਹੜਾ ਹੈ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਪਾਵਨ ਇਹ ਅੰਮ੍ਰਿਤ ਵਚਨ ਹੈ, ਕਿਉਂਕਿ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਸ਼ਬਦ ਸਨ 39 ਸ਼ਬਦ ਜਿਹੜੇ ਪਿੱਛੇ ਉਹ ਹੋ ਚੁੱਕੇ ਆ ਗੁਰੂ ਨਾਨਕ ਸਾਹਿਬ ਦੇ, ਇੱਥੋਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆਰੰਭ ਹੁੰਦੀ ਹੈ। ਪਹਿਲਾਂ ਮੰਗਲ ਕਰਦੇ ਹਨ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਪਰਮੇਸ਼ੁਰ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਫਿਰ ਮਹਾਰਾਜ ਕਹਿਣਗੇ ਜਿਹੜਾ ਤੈਨੂੰ ਇਹ ਖਿਆਲ ਹੈ ਇਹ ਖੱਟ ਦਰਸ਼ਨਾਂ ਬਾਰੇ ਜਿਹੜੇ ਤੇਰੇ ਮਨ ਦੇ ਵਿੱਚ ਭੁਲੇਖੇ ਸੀ ਉਹ ਕੱਢਦੇ ਹਾਂ। ਫਿਰ ਮਹਾਰਾਜ ਨੇ ਅੱਗੇ ਅੰਮ੍ਰਿਤ ਬਚਨ ਕੀਤਾ,
ਹਰ ਦਰਸ਼ਨ ਪਾਵੇ ਵੱਡ ਭਾਗ।
ਕਹਿੰਦੇ ਭਾਈ ਇਹ ਜਿਹੜੇ ਤੂੰ ਪੁੱਛਿਆ ਸੀ ਵੀ ਖੱਟ ਦਰਸ਼ਨਾਂ ਚੋਂ ਉੱਤਮ ਕੌਣ ਹੈ, ਜੋ ਹਰ ਪਰਮੇਸ਼ੁਰ ਦਾ ਦਰਸ਼ਨ ਦੀਦਾਰ ਕਰਨਾ ਹੈ ਜਾਂ ਫਿਰ ਪਰਮੇਸ਼ੁਰ ਦਾ ਬਣ ਕੇ ਰਹਿਣਾ, ਰਹਿਣ ਜਿਹੜਾ ਪਰਮੇਸ਼ੁਰ ਦਾ ਬਣ ਕੇ ਰਹਿਣ ਰੂਪ ਜਾਂ ਪਰਮੇਸ਼ੁਰ ਦਾ ਦਰਸ਼ਨ ਕਰਨਾ ਹੈ, ਇਹ ਵੱਡ ਭਾਗ ਵੱਡਿਆਂ ਭਾਗਾਂ ਕਰਕੇ ਪਾਵੈ ਪ੍ਰਾਪਤ ਕਰੀਦਾ, ਉਹੀ ਸਫਲ ਹੈ ਜਿਹੜਾ ਵਾਹਿਗੁਰੂ ਦੇ ਦਰਸ਼ਨ ਕਰ ਲਵੇ।
ਗੁਰ ਕੈ ਸ਼ਬਦ ਸੱਚੈ ਵੈਰਾਗ,
ਜਿਹੜੇ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦੇ ਹੈ ਉਹ ਸੱਚੇ, ਜਿਹੜਾ ਸੱਚ ਸਰੂਪ ਪਰਮੇਸ਼ੁਰ ਜਾਂ ਜਿਹੜਾ ਸੱਚਾ ਵੈਰਾਗ ਵਿਰਾਗੀ, ਅਸਲ ਚ ਉਹੀ ਸੱਚੇ ਵਿਰਾਗੀ ਹਨ। ਗੁਰੂ ਦੇ ਸ਼ਬਦ ਜੋ ਗੁਰੂ ਦਾ ਉਪਦੇਸ਼ ਹੈ ਗੁਰਮੰਤਰ ਹੈ ਤੇ ਗੁਰੂ ਦੇ ਸ਼ਬਦ ਕਰਕੇ ਹੀ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਾਂ ਸੱਚੇ ਵਾਹਿਗੁਰੂ ਦਾ ਵੈਰਾਗ ਪ੍ਰਾਪਤ ਹੁੰਦਾ, ਸੰਸਾਰ ਵੱਲੋਂ ਪ੍ਰਾਪਤਤਾ ਹੁੰਦੀ ਹੈ, ਪਰਮੇਸ਼ੁਰ ਵੱਲ ਪਿਆਰ ਜਿਹੜਾ ਉਹ ਉਤਪੰਨ ਹੋ ਜਾਂਦਾ, ਵੈਰਾਗ ਲੱਗਦਾ ਹੈ, ਇਹ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਹੀ ਹੋਏਗਾ, ਗੁਰੂ ਦੇ ਉਪਦੇਸ਼ ਦੁਆਰਾ ਹੋਏਗਾ।
ਖੱਟ ਦਰਸ਼ਨ ਵਰਤੈ ਵਰਤਾਰਾ,
ਖੱਟ ਛੇ ਦਰਸ਼ਨ ਜਿਹੜੇ ਭੇਖ ਨ ਜੋਗੀ ਜੰਗਮ ਸਵਰੇਵੜੇ ਸੰਨਿਆਸੀ ਔਰ ਦਰਵੇਸ਼ ਛੀਮਾ ਜਾਮਾ ਬਿਪਰਕਾ ਯਾਮੇ ਮੀਨ ਨਾ ਮੇਖ, ਇਹ ਜਿਹੜੇ ਹੈ ਇਹਨਾਂ ਦੇ ਵਿੱਚ ਜਾਂ ਫਿਰ ਖੱਟ ਦਰਸ਼ਨ ਛੇ ਸ਼ਾਸਤਰ ਸਾਂਖ ਨਿਆਏ ਵਿਸ਼ੇਖ ਪੂਰਵ ਮਾਸਾ ਪਤੰਜਲ ਤੇ ਵਿਦਾਂਤ, ਇਹ ਜਿਹੜੇ ਖੱਟ ਦਰਸ਼ਨ, ਖੱਟ ਦਰਸ਼ਨ ਵਰਤੈ ਵਰਤਾਰਾ ਉਹਦੇ ਚ ਵਰਤਾਰਾ ਵਰਤ ਰਿਹਾ, ਜਾਂ ਵੇ ਖੱਟ ਦਰਸ਼ਨ ਦੀ ਨਿਆਈ ਪੰਜ ਗਿਆਨ ਇੰਦਰੇ ਛੇਵਾਂ ਮਨ, ਤੇ ਇਹਨਾਂ ਛਿਆਂ ਦਰਸ਼ਨਾਂ ਭੇਖਾਂ ਵਿੱਚ ਜਾਂ ਇਹਨਾਂ ਗਿਆਨ ਇੰਦਰੀ ਤੇ ਮਨ ਦੇ ਵਿੱਚ ਸਾਰੇ ਸੰਸਾਰ ਦਾ ਵਰਤਾਰਾ ਵਰਤੈ ਵਰਤ ਰਿਹਾ ਹੈ।
ਗੁਰ ਕਾ ਦਰਸ਼ਨ ਅਗਮ ਅਪਾਰਾ,
ਭਾਈ ਖੱਟ ਦਰਸ਼ਨਾਂ ਤੋਂ ਉੱਪਰ ਗੁਰੂ ਨਾਨਕ ਦਾ ਦਰਸ਼ਨ ਹੈ ਜਿਹੜਾ ਸਿੱਖ ਮਤ ਮਹਾਰਾਜ ਨਿਰਮਲ ਪੰਥ ਚਲਾਇਆ ਹੈ, ਇਹ ਨਿਰਮਲ ਪੰਥ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾ, ਜੋ ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਹੈ ਉਹ ਗਮਤਾ ਤੋਂ ਰਹਿਤ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ੁਰ ਦੀ ਪ੍ਰਾਪਤੀ ਦਾ ਰਸਤਾ ਹੈ, ਇਸ ਕਰਕੇ ਇਹ ਦਰਸ਼ਨ ਸਾਰਿਆਂ ਤੋਂ ਉੱਤਮ ਹੈ ਸਿੱਖ ਮਤ ਦਾ।
ਗੁਰ ਕੈ ਦਰਸ਼ਨ ਮੁਕਤ ਗਾਤ ਹੋਏ,
ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਚਾਰ ਪ੍ਰਕਾਰ ਦੀਆਂ ਵੈਕੁੰਠ ਦੀਆਂ ਮੁਕਤੀਆਂ, ਉਹਨਾਂ ਦੀ ਪ੍ਰਾਪਤੀ ਜਿਹੜੀ ਹੈ ਉਹਨਾਂ ਤੋਂ ਵੀ ਵੱਡੀ ਜਿਹੜੀ ਹੈ ਉਹ ਕੇਵਲ ਮੋਕਸ਼ ਜਿਹੜੀ ਹੈ ਉਹਦੀ ਗਤ ਪ੍ਰਾਪਤੀ ਹੋ ਜਾਂਦੀ ਹੈ। ਜਿਹੜੀਆਂ ਛੋਟੀਆਂ ਮੁਕਤੀਆਂ ਨੇ ਸਲੋਕ ਸਰੂਪ ਸਮੀਪ ਸੁਹਜ ਉਹਨਾਂ ਨਾਲੋਂ ਵੱਡੀ ਹੈ ਕੇਵਲ ਮੋਕਸ਼, ਉਹਦੀ ਗਤ ਪ੍ਰਾਪਤੀ ਹੋ ਜਾਂਦੀ ਹੈ।
ਸਾਚਾ ਆਪ ਵਸੈ ਮਨ ਸੋਏ,
ਜਿਹੜੇ ਪ੍ਰੇਮ ਨਾਲ ਸਤਿਗੁਰਾਂ ਦਾ ਦਰਸ਼ਨ ਕਰਦੇ ਹੈ ਸੋਏ ਉਹ ਫਿਰ ਉਹਨਾਂ ਦੇ ਮਨ ਹਿਰਦੇ ਦੇ ਵਿੱਚ ਸਾਚਾ ਸੱਚਾ ਪਰਮੇਸ਼ੁਰ ਆਪ ਹੀ ਆ ਕੇ ਬਸ ਜਾਂਦਾ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ।
ਗੁਰ ਦਰਸ਼ਨ ਉਧਰੈ ਸੰਸਾਰਾ,
ਇਹ ਜਿਹੜਾ ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰਨਾ ਹੈ ਜਾਂ ਗੁਰੂ ਸਾਹਿਬ ਜੀ ਦਾ ਨਿਰਮਲ ਪੰਥ ਹੈ ਇਹ ਦਰਸ਼ਨ ਸਭ ਤੋਂ ਸ੍ਰੇਸ਼ਟ ਹੈ, ਸੰਸਾਰ ਤੋਂ ਉਧਾਰ ਕਰਨ ਵਾਲਾ ਹੈ ਉਹ ਉਧਰ ਜਾਂਦਾ ਜੋ ਇਸ ਦਰਸ਼ਨ ਵਿਚ ਆਵੇ, ਗੁਰੂ ਨਾਨਕ ਦੀ ਸਿੱਖੀ ਧਾਰਨ ਕਰੇ ਉਹਨਾਂ ਅਸੂਲਾਂ ਤੇ ਚੱਲੇ।
ਜੇ ਕੋ ਲਾਏ ਭਾਉ ਪਿਆਰਾ,
ਜਿਹੜਾ ਕੋਈ ਪਿਆਰਾ ਯਾਨੀ ਪ੍ਰੇਮੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਿਚ ਭਾਉ ਨਾਮ ਪ੍ਰੇਮ ਹੈ ਪ੍ਰੇਮ ਲਾ ਲੈਂਦਾ, ਜਾਂ ਫਿਰ ਇਹ ਕਹੋ ਜੇ ਕੋਈ ਸਤਿਗੁਰਾਂ ਦੇ ਨਾਲ ਮਿਲ ਕੇ प्यारे अकाल पुरख का प्रेम ला लवे तो अपने ते फिर ओ की करदा है उदरै संसारा यानी अपने संगियां समेत संसार समुंदर तो पार लंघ जांदा है। इस करके ये बहुत बड़ा महात्म सतगुरां दे दर्शनां दा है। मन परिवार है साधार ओ सारे परिवार नूं भी सुधार लैंदा अगे भी कहणगे
भाव प्यारा लाए विरला कोए
पर कोई विरला टामा टामा ही है जेड़ा प्यारा प्रेमी बन के मन बाणी शरीर द्वारा सतगुरां च प्रेम लाउणा करदा है
गुर कै दर्शन सदा सुख होए
उस नूं गुरु साहिब दे दर्शन दीदार करन दा सदा हमेशा ही रहन वाला सुख जिहड़ा आके सुख जावे ना ओ सुख आनंद प्राप्त हो जांदा है।
गुर कह दर्शन मोख द्वार
सतगुरां दे दर्शन दीदार करन दे नाल मुक्ति दा जिहड़ा द्वार दरवाजा है ओ की है ज्ञान ओ प्राप्त हो जांदा। गुर कह दर्शन मोख द्वार इंद्रियां रूपी द्वारियां दा जो मोख मुक्त हो जाईदा इन्हां तों इंद्रियां रूप द्वारियां तों मोख मुक्त हो जाईदा है ये दर्शन दा फल मिलदा है।
सतगुर सेवा परिवार साधार
ते सतगुरु महाराज साहिब जी कैसे न ते गुरु साहिब जी दे जेड़ी सेवा टहल जां सेवन करन दे नाल ते अपना तां उधार होना ही है। परिवार इस्त्री पुत्र माता पिता आदि ये सब दा साधार सुधार हो जांदा है। सत्संगी बन जाई बन लईदा इस करके सत्संगी उन्हां नूं भी बना लईदा आप सत्संगी बनाया उन्हां नूं भी सत्संगी बना लिया आप ही उधार हो गया उन्हां दा। जो सतगुरां दा सेवन करदा है सतगुर सेवै परिवार साधार वह अपने इंद्रियां रूपी परिवार नूं साधार सहत आसरे दे कर लैंदा है। अखां नाल बिगाना रूप नहीं तकदा कन्नां नाल निंदा नहीं सुनदा जीभ नाल झूठ नहीं बोलदा इस करके इंद्रियां रूपी परिवार नूं सुधार लैंदा है। जो सतगुरां दी सेवा जिहड़ी है इहदी बड़ियां बरकतां सेवा करन रूप साधार सहत आसरे दे हो जांदे संसार रूप बाड़ तों पर परे मुक्त हो जांदा है।
निगुरे को गत काई नाही
ते जिहड़े निगुरे पुरश न बेमुख न परमेश्वर तों उन्हां नूं किसे प्रकार दी मुक्ति आदि प्राप्त नहीं हुंदी है।
अवगन मुठे चोटा खाहे
उहदा गुनाहां करके मुठे लुटे गए न इत्थे दुनिया दीआं तरकां रूप अगे परलोक दे विच जमां दीआं चोटां चोटां नाल सट्टां हुंदा है जदों मार पैंदी है सट लगदी है जिस नूं उह खाही खांदे न जमां दीआं चोटां खाणगे।
गुर कै शब्द सुख शांत शरीर
सतगुरां दे शब्द उपदेश दी कमाई करके शरीर दे विच सुख आनंद अते शांत शांति दी प्राप्ति हो जांदी है।
गुरमुख ताकव लगै न पीर
जिहड़े गुरमुख ताई धारण कर लैण वाले न उन्हां नूं जमण मरण दी पीर पीड़ा नहीं लगदी है।
जम काल तिस नेड़ ना आवै
तिस उस गुरमुख जन दे जिहड़ा दुखदाई काल है ओह नेड़ नजदीक नहीं आउंदा। जम काल करन वाला जिहड़ा जम भी ना नहीं आवै आउंदा नेड़े नहीं आउंदा ते इस करके ओह नाम दा प्रताप ही ऐसा है। जिहड़ा जम जी तो सारिआं नूं भय भीत करदा है जिहड़ा इहदी शकल देखण दे नाल ही बंदा कंबण लग जांदा है मंजे ते पिया जदों अंत वेला हुंदा है ते ओह फिर जिहड़ा है ओह जम काल उहदे नेड़े नहीं आउंदा है।
नानक गुरमुख साच समावै
सतगुरु जी फरमान करदे आ गुरमुख गुरु वल मुख रखण वाले नूं कहिंदे ने गुरमुख ओह गुरमुख जन साच सच्चे परमेश्वर दे सरूप विच समावै समा जांदे ने अभेद हो जांदे हन।
आसा महला तीजा
आसा राग दे अंदर तीसरे पातशाह दा अगला शब्द है जी
शब्द मुआ विचो आप गवाए
जिसने अपने हिरदे विचों आपा भाव हंकार गवा दिता है ओ सतगुरां दे शब्द उपदेश दी कमाई करके जीवित भाव तो मुआ मरिया है जीवन मुक्त सुखी अमर जीव मरिया ए अवस्था है।
सतगुर सेवे तिल न तमाए
सतगुरां दी जिहड़ी सेवा एडियां बरकतां सतगुरु दी सेवे टहल करन दे नाल तिल कण मात्र भी दुनिया दे पदार्थां दी तमाए इच्छा ਨਹੀਂ ਰਹਿੰਦੀ ਹੈ ਜਾਂ ਅਗਿਆਨ ਦਾ ਜਿਹੜਾ ਤਮ ਆਏ ਤਮ ਹਨੇਰਾ ਤਿਲ ਮਾਤਰ ਵੀ ਉਹਨਾਂ ਦੇ ਅੰਦਰ ਨਹੀਂ ਆਏ ਆਉਂਦਾ ਹੈ।
ਨਿਰਭਉ ਦਾਤਾ ਸਦਾ ਮਨ ਹੋਏ,
ਭੈ ਤੋਂ ਰਹਿਤ ਸਭ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਹਮੇਸ਼ਾ ਹੀ ਉਹਨਾਂ ਦੇ ਮਨ ਹਿਰਦੇ ਪ੍ਰਗਟ ਹੋ ਜਾਂਦਾ, ਸਿੱਖਿਆਤਾਕਾਰ ਹੋ ਜਾਂਦਾ।
ਸੱਚੀ ਬਾਣੀ ਪਾਏ ਭਾਗ ਕੋਏ,
ਜੋ ਸਤਿਗੁਰਾਂ ਦੀ ਸੱਚੀ ਸਤ ਸਰੂਪ ਬਾਣੀ ਹੈ ਇਸ ਨੂੰ ਕੋਈ ਬਿਰਲਾ ਹੀ ਭਾਗ ਭਾਗਾਂ ਵਾਲਾ ਪਾਏ ਪ੍ਰਾਪਤ ਕਰਦਾ ਹੈ। ਬਾਣੀ ਦੀ ਪ੍ਰਾਪਤੀ ਹੋਣੀ ਇਹ ਵੀ ਕਰਮਾਂ ਦੀ ਬਾਤ ਹੈ। ਸਤਿਗੁਰਾਂ ਦਾ ਬਾਣੀ ਪਾਠ ਰੂਪ ਦੇ ਅੰਦਰ ਪ੍ਰਾਪਤ ਹੋਣੀ ਜਾਂ ਫਿਰ ਆਪ ਕਰਨਾ ਜਾਂ ਸੁਣਨਾ ਜਾਂ ਕਥਾ ਰੂਪ ਦੇ ਅੰਦਰ ਬਾਣੀ ਪ੍ਰਾਪਤ ਹੋਣੀ, ਕੀਰਤਨ ਰੂਪ ਦੇ ਅੰਦਰ ਬਾਣੀ ਪ੍ਰਾਪਤ ਹੋਣੀ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ।
ਗੁਣ ਸੰਗ੍ਰਹ ਵਿੱਚ ਔਗੁਣ ਜਾਹੇ,
ਹੇ ਭਾਈ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੰਗ੍ਰਹੋ। ਸੰਗ੍ਰਹੋ ਨਾਮ ਹੈ ਇਕੱਤਰ ਕਰਨ ਦਾ, ਇਹਨੂੰ ਇਕੱਤਰ ਕਰੋ, ਇੱਕ ਇੱਕ ਗੁਣ ਅੰਦਰ ਪ੍ਰਵੇਸ਼ ਹੁੰਦਾ ਜਾਵੇ, ਅੰਤਸ਼ ਕਰਨ ਦੇ ਫਿਰ ਵਿੱਚੋਂ ਜਿਹੜੇ ਦੁਸ਼ਮਣ ਨੇ ਤੇ ਉਹ ਜਿਹੜੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਗੁਣ ਸੰਗ੍ਰਹ ਵਿੱਚੋਂ ਔਗੁਣ ਜਾਹੇ, ਦੁਬਾਰੇ ਬੋਲੋ ਜੀ।
ਗੁਣ ਸੰਗ੍ਰਹ ਵਿੱਚੋਂ ਔਗੁਣ ਜਾਹੇ,
ਜਦੋਂ ਸਤ ਸੰਤੋਖ ਦਇਆ ਧਰਮ ਇਹਨਾਂ ਨੂੰ ਸੰਗ੍ਰਹਿਣ ਮਤਲਬ ਇਕੱਠੇ ਕਰ ਲਿਆ ਹਿਰਦੇ ਚ, ਤੇ ਅੰਤਸ਼ ਕਰਨ ਦੇ ਵਿੱਚੋਂ ਫਿਰ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਇਹ ਸਾਰੇ ਔਗੁਣ ਗੁਨਾਹ ਜਿਹੜੇ ਨੇ ਚਲੇ ਜਾਂਦੇ ਹਨ।
ਪੂਰੇ ਗੁਰ ਕੈ ਸ਼ਬਦ ਸਵਾਹੇ,
ਪੂਰਨ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ ਵਿੱਚ ਸਮਾਹੇ ਸਮਾ ਜਾਈਦਾ ਹੈ, ਜਾਂ ਵਾਹਿਗੁਰੂ ਦਾ ਸਮਾਹੇ ਸਮਾਹੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ,
ਇਹ ਭਾਈ ਜਿਹੜਾ ਸ਼ਰਧਾ ਵਿਸ਼ਵਾਸ ਦੇ ਸਹਿਤ ਸੋ ਗੁਣਾਂ ਦਾ ਗਾਹਕ ਖਰੀਦਾਰ ਹੋਵੇ ਤੇ ਉਹ ਹੋਵੇ ਸਤ ਸੰਤੋਖ ਗਿਆਨ ਆਦਿਕ ਗੁਣਾਂ ਦੀ ਜਿਹੜੀ ਕਦਰ ਹੈ ਤੇ ਉਹ ਜਾਣਦਾ, ਦੂਸਰੇ ਨੂੰ ਨਹੀਂ ਪਤਾ, ਤੇ ਜਾਂ ਫਿਰ ਉਹੀ ਸਤਿਗੁਰਾਂ ਦੇ ਗੁਣ ਉਪਕਾਰ ਨੂੰ ਜਾਣਦਾ ਅਤੇ ਸਤਿਗੁਰਾਂ ਦੇ ਜਿਹੜੇ ਸ਼ਬਦ ਹੈ ਅੱਗੇ ਦੱਸਦੇ ਨੇ।
ਅੰਮ੍ਰਿਤ ਸ਼ਬਦ ਨਾਮ ਵਿਖਾੜਾ,
ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਵਖਾਣੇ ਵਖਿਆਨ ਕਥਨ ਕਰਦਾ ਹੈ।
ਸਾਚੀ ਬਾਣੀ ਸੂਚਾ ਹੋਵੇ,
ਉਸ ਤਰ੍ਹਾਂ ਸਰੀਰ ਪਵਿੱਤਰ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਇਸ਼ਨਾਨ ਕਰੋ, ਤੀਰਥਾਂ ਤੇ ਨਹਾ ਲਓ। ਕਹਿੰਦੇ ਸਤਿਗੁਰਾਂ ਦੀ ਬਾਣੀ ਜਾਂ ਨਾਮ ਇਹਦੇ ਨਾਲ ਸੱਚਾ ਹੁੰਦਾ ਜਾਂ ਸੱਚ ਨੂੰ ਧਾਰਨ ਕਰਕੇ ਸੁੱਚਾ ਹੁੰਦਾ, ਤੇ ਸਤਿਗੁਰ ਦੀ ਬਾਣੀ ਜਿਹੜੀ ਹੈ ਸੱਚੀ ਬਾਣੀ ਹੈ, ਸੱਚੀ ਬਾਣੀ ਕਰਕੇ ਮਨ ਸੂਚਾ ਪਵਿੱਤਰ ਹੋ ਜਾਂਦਾ ਹੈ।
ਗੁਣ ਤੇ ਨਾਮ ਪ੍ਰਾਪਤ ਹੋਏ,
ਸ਼ਰਧਾ ਆਦਿਕ ਸ਼ੁਭ ਗੁਣਾਂ ਤੋਂ ਸਤਿਗੁਰਾਂ ਦੁਆਰਾ ਪਰਮੇਸ਼ੁਰ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪ੍ਰਾਪਤੀ ਇਸ ਤਰੀਕੇ ਨਾਲ ਹੁੰਦੀ ਹੈ।
ਗੁਣ ਅਮੋਲਕ ਪਾਏ ਨਾ ਜਾਹੇ,
ਇਹ ਅਮੋਲਕ ਬੇਕੀਮਤੇ ਗੁਣ ਕਿਸੇ ਮਨੁੱਖ ਦੇ ਆਪਣੇ ਯਤਨ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੁੰਦੇ, ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਬੇਨਤੀਆਂ ਕਰਨੀਆਂ ਚਾਹੀਏ।
ਮਨ ਨਿਰਮਲ ਸਾਚਾ ਸ਼ਬਦ ਸਮਾਹੇ,
ਸੱਚੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਹਿਰਦਾ ਜਿਹੜਾ ਮੈਲ ਤੋਂ ਰਹਿ ਸ਼ੁੱਧ ਹੋ ਜਾਂਦਾ, ਫਿਰ ਸੱਚੇ ਪਰਮੇਸ਼ੁਰ ਵਿੱਚ ਸਮਾ ਜਾਂਦਾ ਜਾਂ ਉਸਦਾ ਸਮਾਹੀ ਸਮਾਹੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਸੇ ਵੱਡ ਭਾਗੀ ਜਿਨ ਨਾਮ ਤੇ ਆਇਆ,
ਤੇ ਉਹ ਭਾਈ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ, ਔਰ ਫਿਰ ਸਦਾ ਵਾਸਤੇ ਹੀ ਸਦਾ
ਸਦਾ ਗੁਣਦਾਤਾ ਮਨ ਵਸਾਇਆ,
ਸਦਾ ਹਮੇਸ਼ਾ ਹੀ ਗੁਣਾਂ ਦਾ ਦਾਤਾ, ਗੁਣਾਂ ਦੀਆਂ ਜਿਹੜੀਆਂ ਦਾਤਾਂ ਦੇਣ ਵਾਲੇ ਪਰਮੇਸ਼ੁਰ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸਰਵਣ ਕਰਕੇ ਮਨ ਮੰਨਣ ਕਰਕੇ ਹਿਰਦੇ ਚ ਵਸਾਉਣਾ ਕੀਤਾ ਹੈ।
ਜੋ ਗੁਣ ਸੰਗ੍ਰਹਿ ਹੈ ਤਿੰਨ ਵਲਿਹਾਰੈ
ਜਾਉ, ਇਹ ਭਾਈ ਜਿਹੜਾ ਸਤ ਸੰਤੋਖ ਦਇਆ ਧਰਮ ਆਦਿ ਸੁਭ ਗੁਣਾਂ ਨੂੰ ਇਕੱਤਰ ਕਰਦਾ ਹੈ ਤੇ ਉਹਨਾਂ ਤੋਂ ਸੈਂਕੜੇ ਵਾਰੀ ਕੁਰਬਾਨ ਜਾਈਏ, ਜਿਹੜਾ ਗੁਣ ਇਕੱਠੇ ਕਰ ਰਿਹਾ ਹੈ ਬਲਿਹਾਰ ਜਾਈਏ, ਉਹਦੇ ਮਨੁੱਖਾ ਜਨਮ ਨੂੰ ਸਫਲ ਕਰ ਲਿਆ ਉਸਨੇ।
ਦਰ ਸਾਚੈ ਸਾਚੇ ਗੁਣ ਗਾਓ,
ਜਿਹੜਾ ਸੱਚੇ ਦਰ ਦੁਆਰੇ ਸਤਸੰਗਤ ਵਿੱਚ ਮਿਲ ਕਰਕੇ ਸੱਚੇ ਪਰਮੇਸ਼ਰ ਦੀ ਗੁਣ ਸਿਫਤਾਂ ਨੂੰ ਗਾਓ ਗਾਉਣਾ ਕਰਦੇ ਹਨ।
ਆਪੀ ਦੇਵੈ ਸਹਿਜ ਸੁਭਾਏ,
ਉਹਨਾਂ ਨੂੰ ਪਰਮੇਸ਼ਰ ਆਪ ਹੀ ਗੁਰਾਂ ਦੁਆਰਾ ਬਖਸ਼ਿਸ਼ ਦੇ ਦਿੰਦਾ। ਉਹ ਫਿਰ ਸਹਿਜ ਸ਼ਾਂਤੀ ਸੁਆ ਕਰਕੇ ਸੁਤੇ ਸਿੱਧ ਹੀ ਸੁਭਾਏ ਪ੍ਰਕਾਸ਼ ਰੂਪ ਵਿੱਚ ਜੁੜੇ ਰਹਿੰਦੇ ਹਨ।
ਨਾਨਕ ਕੀਮਤ ਕਹਿੜ ਨਾ ਜਾਏ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹ ਵਾਹਿਗੁਰੂ ਦੇ ਉਪਕਾਰਾਂ ਦਾ ਕੀਮਤ ਨਾਮ ਹੈ ਮੁੱਲ ਦਾ ਕਹਿਣ ਕਿਹਾ ਨਹੀਂ ਜਾ ਸਕਦਾ, ਕਿਉਂਕਿ ਵਾਹਿਗੁਰੂ ਦੇ ਜਿਹੜੇ ਉਪਕਾਰ ਨੇ ਤੇ ਉਹਨਾਂ ਉਪਕਾਰਾਂ ਦਾ ਕੀਮਤ ਮੁੱਲ ਹੈ ਜਿਹੜਾ, ਕੀ ਮੁੱਲ ਹੈ ਉਹਦਾ ਕਹਿਣ ਕਿਹਾ ਹੀ ਨਹੀਂ ਜਾ ਸਕਦਾ। ਜਿਹਨਾਂ ਨੇ ਸਹਿ ਸੁਭਾਏ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਨਾਨਕ ਕੀਮਤ ਕਹਿਣ ਨਾ ਜਾਏ, ਤੇ ਜਿਹਨਾਂ ਨੇ ਸਹਿ ਸੁਭਾਏ ਨਿਰਜਤਨ ਹੀ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਵਾਹਿਗੁਰੂ। ਜਿਹਨਾਂ ਨੂੰ ਸਹਿਜ ਸੁਭਾਏ ਨਿਰਜਤਨ ਗਿਆਨ ਦੀ ਬਖਸ਼ਿਸ਼ ਵਾਹਿਗੁਰੂ ਨੇ ਕਰ ਦਿੱਤੀ, ਉਹਨਾਂ ਦੀ ਮਹਾਨਤਾ ਰੂਪ ਕੀਮਤ ਵੀ ਕਹੀ ਨਹੀਂ ਜਾਂਦੀ ਹੈ।
ਆਸਾ ਮਹੱਲਾ ਤੀਜਾ।
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਸਤਿਗੁਰ ਵਿੱਚ ਵੱਡੀ ਵਡਿਆਈ।
ਸਤਿਗੁਰੂ ਸਾਹਿਬ ਦੇ ਵਿੱਚ, ਸਤਿਗੁਰਾਂ ਦੇ ਸਰੂਪ ਵਿੱਚ ਬਹੁਤ ਵੱਡੀਆਂ ਵਡਿਆਈਆਂ ਮਹਿਮਾ ਸੋਭਾ ਹੈ।
ਚਿਰੀ ਵਿਛੁੰਨੇ ਮੇਲ ਮਿਲਾਈ।
84 ਲੱਖ ਜੂਨਾਂ ਦੇ ਵਿੱਚ ਯੁੱਗਾਂ ਤੋਂ ਜਿਹੜੇ ਚਿਰੀ ਚਿਰਾਂ ਤੋਂ ਵਿਛੁੰਨੇ ਵਿਛੜੇ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਦੇ ਨਾਲ ਵਾਹਿਗੁਰੂ ਦੇ ਮੇਲ ਮਿਲਾਪ ਵਿੱਚ ਮਿਲਾਈ ਮਿਲਾ ਦਿੱਤਾ ਹੈ।
ਆਪੇ ਮੇਲੇ ਮੇਲ ਮਿਲਾਏ।
ਹੇ ਭਾਈ ਪਰਮੇਸ਼ਰ ਆਪੇ ਆਪ ਹੀ ਜਿਹਨਾਂ ਨੂੰ ਸਤਿਗੁਰਾਂ ਦੇ ਨਾਲ ਮੇਲੇ ਮੇਲਦਾ ਹੈ, ਤੇ ਸਤਿਗੁਰੂ ਜੀ ਉਸ ਨੂੰ ਨਾਮ ਵਿੱਚ ਮੇਲ ਮੇਲਣਾ ਕਰਦੇ ਆ, ਫਿਰ ਮਿਲਿਆ ਹੋਇਆ ਪਰਮੇਸ਼ਰ ਆਪਣੇ ਸਰੂਪ ਵਿੱਚ ਮਿਲਾਏ ਮਿਲਾ ਲੈਂਦਾ ਹੈ ਜਿਹੜੇ ਨਾਮ ਵਿੱਚ ਮਿਲੇ ਨੇ। ਜਾਂ ਫਿਰ ਇਉਂ ਕਹੋ ਜਿਹੜੇ ਗੁਰਮੁਖ ਜਨ ਪਰਮੇਸ਼ਰ ਨੇ ਆਪ ਮਿਲੇ ਹੈ, ਉਹ ਮਿਲੇ ਹੋਏ ਹੋਰਨਾਂ ਨੂੰ ਵੀ ਵਾਹਿਗੁਰੂ ਦਾ ਮਿਲਾਪ ਕਰਾ ਦਿੰਦੇ ਹਨ।
ਆਪਣੀ ਕੀਮਤ ਆਪੇ ਪਾਏ।
ਉਹ ਆਪਣੇ ਆਪ ਦੀ ਕੀਮਤ ਕਦਰ, ਕੀਮਤ ਦਾ ਮਤਲਬ ਵੀ ਕਦਰ ਹੈ ਮੁੱਲ, ਉਹ ਆਪ ਹੀ ਪਾਉਂਦੇ ਹਨ।
ਹਰ ਕੀ ਕੀਮਤ ਕਿਨ ਵਿਧ ਹੋਏ।
ਹੇ ਸਤਿਗੁਰੂ ਜੀ, ਹਰੀ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਕਦਰ ਕਿਨ ਕਿਹੜੀ ਕਿਸ ਵਿਧੀ ਦੇ ਨਾਲ ਪ੍ਰਾਪਤੀ ਹੋ ਸਕਦੀ ਹੈ, ਉਸ ਦੀ ਕਿਵੇਂ ਮਿਲੇ।
ਹਰ ਅਪਰੰਪਰ ਅਗਮ ਅਗੋਚਰ।
ਹੇ ਗੁਰਸਿੱਖੋ, ਮਹਾਰਾਜ ਕਹਿੰਦੇ ਉਹ ਹਰੀ ਪਰਮੇਸ਼ਰ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ।
ਗੁਰ ਕੈ ਸ਼ਬਦ ਮਿਲੈ ਜਨ ਕੋਈ।
ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਕੋਈ ਬਿਰਲਾ ਜਨ ਪੁਰਸ਼ ਹੈ, ਆਪਾਂ ਭਾਵ ਮੇਟ ਕੇ ਵਾਹਿਗੁਰੂ ਵਿੱਚ ਮਿਲਦਾ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹੈ,
ਗੁਰਮੁਖ ਕੀਮਤ ਜਾਣੈ ਕੋਈ।
ਹੇ ਭਾਈ, ਕੋਈ ਬਿਰਲਾ ਗੁਰਮੁਖ ਐਸਾ ਹੈ ਜਿਹੜਾ ਅਧਿਕਾਰੀ ਬਣ ਕੇ ਆਪਾਂ ਭਾਵ ਮੇਟ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਕਦਰ ਨੂੰ ਜਾਣਾ ਹੀ ਜਾਣਦਾ ਹੈ।
ਵਿਰਲੇ ਕਰਮ ਪ੍ਰਾਪਤ ਹੋਏ।
ਪਰ ਵਿਰਲੇ ਟਾਵੇਂ ਟਾਵੇਂ ਪੁਰਸ਼ ਨੂੰ ਸਤਿਗੁਰਾਂ ਦੀ ਕਰਮ ਬਖਸ਼ਿਸ਼, ਕਰਮ ਦਾ ਅਰਥ ਹੈ ਬਖਸ਼ਿਸ਼ ਜਾਂ ਨਿਸਕਾਮ ਕਰਮਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਏ ਹੁੰਦੀ ਹੈ।
ਉੱਚੀ ਬਾਣੀ ਉੱਚਾ ਹੋਏ।
ਹੇ ਭਾਈ, ਸਤਿਗੁਰਾਂ ਦੀ ਬਾਣੀ ਤੇ ਬਾਣੀ ਦੀ ਜਿਹੜੀ ਇਹ ਰਚਨਾ ਜੋ ਮਹਾਰਾਜ ਦੀ ਰਚਨਾ ਤੋਂ ਪ੍ਰਗਟ ਹੋਈ ਹੈ, ਬਾਣੀ ਤਿੰਨਾਂ ਗੁਣਾਂ ਤੋਂ ਅਤੀਤ ਉੱਚੀ ਉਚਾਈ ਵਾਲੀ ਹੈ, ਰਜਗੁਣ ਸਤਗੁਣ ਤਮਗੁਣ, ਇਹਨਾਂ ਤੋਂ ਉੱਚੀ ਹੈ ਬਾਣੀ। ਤੋ ਇਸ ਕਰਕੇ ਐਸੀ ਸਤਿਗੁਰਾਂ ਦੀ ਜਿਹੜੀ ਇਹ ਉੱਚੀ ਬਾਣੀ ਅਕਾਲੀ ਇਲਾਹੀ ਬਾਣੀ, ਇਸ ਕਰਕੇ ਆਲਾ ਦਰਜੇ ਦੀ ਇਹ ਬਾਣੀ ਜਿਹੜੀ ਹੈ, ਤੇ ਜੇ ਕੋਈ ਇਸ ਬਾਣੀ ਨੂੰ ਸਰਵਣ ਮੰਨਣ ਅਧਿਆਸਨ ਆਦਿ ਕਰ ਲੈਂਦਾ ਹੈ, ਇਹਨੂੰ ਕਰਕੇ ਫਿਰ ਮਨ ਦੇ ਵਿੱਚ ਜੇ ਤਿੰਨਾਂ ਗੁਣਾਂ ਦੀ ਕੈਦ ਤੋਂ ਛੁੱਟ ਕੇ ਤੁਰਿਆ ਪਾਦਾ ਚੌਥਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਗੁਰਮੁਖ ਸ਼ਬਦ ਵਿਖਾਣ ਕੋਏ।
ਉਹ ਉੱਚਾ ਹੋ ਕਰਕੇ ਉਹ ਫਿਰ ਕੋਈ ਗੁਰਾਂ ਦੁਆਰਾ ਗੁਰਮੁਖ ਬਣ ਕੇ ਸ਼ਬਦ ਉਪਦੇਸ਼ ਦਾ ਕਥਨ ਕਰਦਾ ਹੈ, ਤੇ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਅਵਸਥਾ ਬਣ ਗਈ, ਗੁਰਮੁਖ ਬਣ ਗਿਆ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖੀ ਨਿਰਕਰ ਬਾਸਾ ਹੋਏ, ਐਸੀ ਹੈ ਇਹ ਬਾਣੀ।
ਰਿਣ ਨਾਵੈ ਦੁੱਖ ਦਰਦ ਸਰੀਰ।
ਨਾਮ ਤੋਂ ਬਿਨਾਂ ਭਾਈ ਸਰੀਰ ਦੇਹ ਦੇ ਵਿੱਚ ਦੁੱਖ ਕਸ਼ਟ ਅਤੇ ਮਨ ਦੇ ਵਿੱਚ ਅਵਿਦਿਆ ਦੀਆਂ ਦਰਦਾਂ ਪੀੜਾਂ ਰਹਿੰਦੀਆਂ ਹਨ।
ਸਤਿਗੁਰ ਭੇਟੇ ਤਾਂ ਉਤਰੈ ਪੀਰ,
ਜੇ ਸਤਿਗੁਰੂ ਜੀ ਪ੍ਰਾਪਤ ਹੋ ਜਾਣ ਮਿਲ ਜਾਣ ਤਾਂ ਹਉਮੈ ਆਦਿਕ ਦੀਆਂ ਜਿਹੜੀਆਂ ਪੀਰ ਦਰਦਾਂ ਹਨ, ਪੀੜਾਂ ਜਿਹੜੀਆਂ ਇਹ ਉਤਰ ਜਾਂਦੀਆਂ ਹਨ।
ਬਿਨ ਗੁਰ ਭੇਟੇ ਦੁੱਖ ਕਮਾਏ,
ਸਤਿਗੁਰਾਂ ਦੇ ਮਿਲੇ ਤੋਂ ਬਗੈਰ ਜੰਮਣ ਮਰਨ ਦਾ ਦੁੱਖ ਕਸ਼ਟ ਹੈ ਜਿਹੜਾ, ਇਹ ਦੇਣ ਵਾਲੇ ਜਿਹੜੇ ਉਹ ਐਸੀ ਕਮਾਈ ਕਰਦੇ ਰਹਿੰਦੇ। ਕਿਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਤਿਗੁਰੂ ਜੀ ਭੇਟੇ ਮਿਲੇ ਤੋਂ ਬਿਨ ਬਗੈਰ ਜਿਹਨਾਂ ਨੂੰ ਗੁਰੂ ਨੂੰ ਮਿਲਿਆ ਉਹ ਜੰਮਣ ਮਰਨ ਦੇ ਦੁੱਖ ਕਸ਼ਟ ਦੇਣ ਵਾਲੀ ਕਮਾਈ ਨੂੰ ਕਮਾਏ ਕਮਾਉਂਦੇ ਹਨ, ਉਹ ਕੰਮ ਕਰਦੇ ਆ ਜਿਹਦੇ ਵਿੱਚ ਦੁੱਖ ਪ੍ਰਾਪਤ ਹੁੰਦੇ ਹਨ।
ਮਨਮੁਖ ਬਹੁਤ ਹੀ ਮਿਲੈ ਸਜਾਏ,
ਉਹ ਬੇਸਮਝ ਨੇ ਜਿਹੜੇ ਆਪਣੀ ਮਤ ਵਰਤ ਕੇ, ਤੇ ਇਸ ਕਰਕੇ ਉਹਨਾਂ ਨੂੰ ਲੋਕ ਪ੍ਰਲੋਕ ਦੇ ਵਿੱਚ ਬਹੁਤ ਹੀ ਅਤਿਅੰਤ ਹੀ ਸਜ਼ਾ ਮਿਲਦੀ ਹੈ। ਇੱਥੇ ਵੀ ਦੁਖੀ ਅੱਗੇ ਵੀ ਦੁਖੀ ਹਨ।
ਹਰ ਕਾ ਨਾਮ ਮੀਠਾ ਅਤ ਰਸ ਹੋਏ,
ਹੇ ਭਾਈ ਉਹਨਾਂ ਨੂੰ ਹਰ ਪਰਮੇਸ਼ਰ ਦਾ ਅਤ ਅਤਿਅੰਤ ਮੀਠਾ ਜਿਹੜਾ ਮਿੱਠਾ ਨਾਮ ਰਸ ਪ੍ਰਾਪਤ ਹੋਏ ਹੁੰਦਾ ਜਿਹਨਾਂ ਨੂੰ
ਪੀਬਤ ਰਹਿ ਪੀ ਆਏ ਸੋਏ,
ਤੇ ਜਿਹੜੇ ਗੁਰਮੁਖ ਇਹ ਗੁਰਮੁਖਾਂ ਦੀ ਅਵਸਥਾ ਦੱਸੀ ਹੈ, ਜਿਹਨਾਂ ਸੋਏ ਉਹ ਪਰਮੇਸ਼ਰ ਆਪ ਨਾਮ ਰਸ ਪਿਲਾਉਂਦਾ, ਉਹ ਸਦਾ ਹੀ ਨਾਮ ਰਸ ਨੂੰ ਪੀਵਤ ਪੀਂਦੇ ਰਹਿੰਦੇ ਆ। ਗੁਰਮੁਖਾਂ ਦੇ ਉੱਤੇ ਜਣੀ ਪਰਮੇਸ਼ਵਰ ਦੀ ਕਿਰਪਾ, ਉਹ ਨਾਮ ਰਸ ਦੇ ਵਿੱਚ ਲੱਗੇ ਰਹਿੰਦੇ ਨੇ ਕਿਉਂਕਿ ਗੁਰੂ ਵਾਲੇ ਜਿਹੜੇ ਨਿਗੁਰੇ ਨੇ ਉਹ ਬਹੁਤੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਨੇ। ਇਉਂ ਗੁਰਮੁਖਾਂ ਤੇ ਮਨਮੁਖਾਂ ਦਾ ਅੰਤਰਾ ਦੱਸਿਆ,
ਗੁਰ ਕਿਰਪਾ ਤੇ ਹਰ ਰਸ ਪਾਏ,
ਭਾਈ ਸਤਿਗੁਰਾਂ ਦੀ ਦਇਆਲਤਾ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰੀਦਾ ਹੈ।
ਨਾਨਕ ਨਾਮ ਰਤੇ ਗਤ ਪਾਏ,
ਸਤਿਗੁਰੂ ਜੀ ਨੇ ਫਰਮਾਨ ਕੀਤਾ ਜੋ ਨਾਮ ਵਿੱਚ ਰੰਗੇ ਗਏ ਹਨ, ਰਤੇ ਨਾਮ ਰੰਗਣ ਦਾ ਹੈ, ਰੰਗੇ ਗਏ ਉਹ ਕੇਵਲ ਗਤ ਜਿਹੜੀ ਕੇਵਲ ਮੁਕਤੀ ਹੈ ਉਹ ਕੇਵਲ ਮੁਕਤੀ ਦੇ ਤਾਂ ਹੀ ਪ੍ਰਾਪਤ ਕਰ ਲੈਂਦੇ ਹਨ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੀ ਪਾਤਸ਼ਾਹ ਦਾ ਫਿਰ ਅਗਲਾ ਸ਼ਬਦ ਹੈ ਜੀ,
ਮੇਰਾ ਪ੍ਰਭ ਸਾਚਾ ਗਹਿਰ ਗੰਭੀਰ,
ਭਾਈ ਮੇਰਾ ਸਾਡਾ ਜਿਹੜਾ ਪ੍ਰਭ ਵਾਹਿਗੁਰੂ ਪਰਮੇਸ਼ਵਰ ਹੈ ਉਹ ਸੱਚਾ ਤ੍ਰੈ ਕਾਲ ਆਬਾਦ ਰੂਪ ਹੈ, ਗਹਿਰ ਨਿਰਹਲ ਹੈ, ਗੰਭੀਰ ਡੂੰਘਾ ਹੈ, ਗਹਿਰ ਗੰਭੀਰ ਡੂੰਘੇ ਤੋਂ ਡੂੰਘਾ ਅਰਥ ਵੀ ਕੋਸ਼ਾਂ ਦੇ ਵਿੱਚ ਐਸਾ ਕੀਤਾ ਹੈ, ਤੋ ਐਸਾ ਪਰਮੇਸ਼ਰ ਹੈ।
ਸੇਵਤ ਹੀ ਸੁਖ ਸ਼ਾਂਤ ਸਰੀਰ,
ਉਹਨੂੰ ਸੇਵਦਿਆਂ ਸਰੀਰ ਦੇਹ ਦੇ ਵਿੱਚ ਸੁਖ ਆਨੰਦ ਸ਼ਾਂਤ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸੇਵਤ ਹੀ ਸੁਖ ਸ਼ਾਂਤ ਸਰੀਰ, ਸਰੀਰ ਨੂੰ ਸੁਖ ਪ੍ਰਾਪਤ ਹੁੰਦਾ ਹੈ ਤੇ ਮਨ ਦੇ ਵੀ ਸ਼ਾਂਤੀ ਆ ਜਾਂਦੀ ਹੈ।
ਸ਼ਬਦ ਤਰੇ ਜਨ ਸਹਿਜ ਸੁਭਾਏ,
ਸਹਿਜ ਸੁਭਾਏ ਸ਼ਾਂਤੀ ਵਾਲਾ ਸੁਭਾਅ ਧਾਰਨ ਕਰਕੇ ਜਿਹਨਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਜਾਂ ਉਪਦੇਸ਼ ਦੀ ਕਮਾਈ ਕੀਤੀ ਹੈ ਉਹ ਜਨ ਫਿਰ
ਦਿਨ ਕਹਿ ਹਮ ਸਦ ਲਾਗਹਿ ਪਾਏ,
ਉਹ ਜਨ ਪੁਰਸ਼ ਸੰਸਾਰ ਸਮੁੰਦਰ ਤੋਂ ਤਰੇ ਹੋਏ ਨੇ, ਤਰ ਜਾਂਦੇ ਨੇ ਫਿਰ ਉਹਨਾਂ ਗੁਰਮੁਖਾਂ ਦੇ ਤਾਂ ਹੀ ਹਮ ਅਸੀਂ ਸਦਾ ਹਮੇਸ਼ਾ ਪਾਏ ਚਰਨੀ ਲੱਗਦੇ ਹਾਂ, ਇੰਨਾ ਉਹਨਾਂ ਦਾ ਮਹੱਤਵ ਹੈ।
ਜੋ ਮਨ ਰਾਤੇ ਹਰ ਰੰਗ ਲਾਏ,
ਹੇ ਭਾਈ ਜਿਹੜੇ ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਜਾਂ ਪ੍ਰੇਮ ਨੂੰ ਲਾਏ ਲਾ ਕੇ ਮਨ ਹਿਰਦੇ ਦੇ ਵਿੱਚ ਰਾਤੇ ਰੰਗੇ ਹੋਏ ਹਨ,
ਤਿਨਕਾ ਜਨਮ ਮਰਨ ਦੁੱਖ ਲਾਥਾ,
ਉਹਨਾਂ ਦਾ ਜੰਮਣ ਮਰਨ ਦਾ ਮੌਤ ਦਾ ਦੁੱਖ ਕਸ਼ਟ ਹੈ ਜਿਹੜਾ ਲਾਥਾ ਲੈ ਗਿਆ, ਤੇ ਉਹ ਐਸਾ ਫਿਰ ਇਹੀ ਜੰਮਣ ਮਰਨ ਦਾ ਵੱਡਾ ਵਿਛੋੜਾ ਦੱਸਿਆ, ਜਨਮ ਮਰਨ ਦਾ ਵੱਡਾ ਵਿਛੋੜਾ ਇਹ ਲੈ ਜਾਂਦਾ ਉਹਨਾਂ ਦਾ।
ਤੇ ਹਰ ਦਰਗਹਿ ਮਿਲੇ ਸੁਭਾਏ,
ਉਹ ਫਿਰ ਹਰੀ ਪਰਮੇਸ਼ਰ ਦੇ ਜਿੱਥੇ ਨਿਆਂ ਵਾਲਾ ਸਥਾਨ ਹੈ, ਜਿੱਥੇ ਨਿਆਂ ਕਰਦਾ ਜੀਵਾਂ ਦਾ ਚੰਗੇ ਮੰਦੇ ਕਰਮਾਂ ਦਾ, ਉਹ ਸੁਭਾਏ ਸੁਭਾਵਕ ਹੀ ਉਸ ਵਾਹਿਗੁਰੂ ਨੂੰ ਮਿਲ ਗਿਆ, ਸੁਭਾਏ ਪ੍ਰਕਾਸ਼ ਰੂਪ ਚ ਮਿਲ ਗਏ ਹਨ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਸ਼ਬਦ ਚਾਖੈ ਸਾਚਾ ਸਾਧ ਪਾਏ,
ਜਿਹੜਾ ਪੁਰਸ਼ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਚੱਖਦਾ ਹੈ, ਭਾਵ ਕੀ ਹੈ ਵੀ ਜਿਹੜਾ ਧਾਰਨ ਕਰਦਾ ਹੈ, ਉਹ ਸੱਚਾ ਸਾਧ ਆਨੰਦ ਬ੍ਰਹਮਾਨੰਦ ਪਾਏ ਪ੍ਰਾਪਤ ਕਰ ਲੈਂਦਾ ਹੈ।
ਹਰ ਕਾ ਨਾਮ ਮਨ ਵਸਾਏ,
ਫਿਰ ਜੀਵਨ ਮੁਕਤੀ ਵਾਸਤੇ ਹਰ ਪਰਮੇਸ਼ਰ ਦਾ ਨਾਮ ਮਨ ਮੰਨਣ ਕਰਕੇ ਹਿਰਦੇ ਵਿੱਚ ਵਸਾਏ ਵਸਾਉਂਦਾ ਹੈ।
ਹਰ ਪ੍ਰਭ ਸਦਾ ਰਹਿਆ ਭਰਪੂਰ,
ਉਹਨਾਂ ਪੁਰਸ਼ਾਂ ਦੀ ਅਜਿਹੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ, ਉਹ ਹਰ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਹਮੇਸ਼ਾ ਸਾਰੇ ਭਰਪੂਰ ਕੀ ਹੈ ਵੀ ਪਰਿਪੂਰਨ ਵਿਆਪਕ ਰੂਪ ਹੋ ਰਿਹਾ ਦੇਖਦੇ ਹਨ, ਜਾਣਦੇ ਹਨ ਕਿ ਸਾਰੀ ਜਗ੍ਹਾ ਵਿਆਪਕ ਹੈ।
ਆਪੇ ਨੇੜੇ ਆਪੇ ਦੂਰ,
ਪਰਮੇਸ਼ਰ ਆਪ ਹੀ ਗੁਰਮੁਖ ਜਨਾਂ ਦੇ ਨੇੜੇ ਨਿਕਟਵਰਤੀ ਹੋ ਕੇ ਵਸਦਾ, ਆਪ ਹੀ ਮਨਮੁਖਾਂ ਦੇ ਕੋਲੋਂ ਦੂਰ ਹੈ ਉਹਨਾਂ ਦੀ ਮਨਮੁਖਤਾ ਕਰਕੇ।
ਆਖਣ ਆਖੇ ਬਕੈ ਸਭ ਕੋਏ,
ਤੇ ਪੁਰਾਤਨ ਰਿਸ਼ੀ ਮੁਨੀਆਂ ਦੇ ਜਿਹੜੇ ਆਖੇ ਕਹੇ ਹੋਏ ਆਖਣ ਅਖਿਆਣ ਪ੍ਰਸੰਗਾਂ ਨੂੰ ਸਭ ਸਾਰੇ ਕੋਈ ਬਗਤਾ ਹੋ ਕਰਕੇ ਉਹ ਬਕੈ ਉਚਾਰਨ ਕਰਦੇ ਹਨ।
ਆਪੇ ਬਖਸ ਮਿਲਾਏ ਸੋਏ,
ਪਰ ਜਿਹਨਾਂ ਤਾਂ ਪਰਮੇਸ਼ਰ ਨੇ ਤੇ ਆਪ ਗੁਰੂ ਸਰੂਪ ਹੋ ਕੇ ਬਖਸ਼ ਬਖਸ਼ਣਾ ਕੀਤਾ ਤੇ ਉਹਨਾਂ ਨੂੰ ਆਪਣੇ ਸਰੂਪ ਵਿਚ ਮਿਲਾ ਲੈਂਦਾ, ਅਭੇਦ ਕਰ ਲੈਂਦਾ ਹੈ।
ਕਹਿਣਾ ਕਥਨ ਨਾ ਪਾਇਆ ਜਾਏ,
ਸ਼ਕਤੀ ਬਿਰਤੀ ਦੁਆਰਾ ਕਥਨ ਕਥਨੀਆਂ ਦੇ ਕਹਿਣੇ ਕਠਨ ਕਹਿਣ ਨਾਲ ਉਹ ਪਰਮੇਸ਼ਰ ਪਾਇਆ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ, ਸ਼ਕਤੀ ਬਿਰਤੀ ਦੁਆਰਾ ਨਹੀਂ ਪਾਇਆ ਜਾਂਦਾ, ਪਰ ਜਿਸ ਵੇਲੇ ਗੁਰੂ ਕਿਰਪਾ ਕਰਦਾ ਹੈ,
ਗੁਰ ਪ੍ਰਸਾਦ ਵਸੈ ਮਨ ਆਏ,
ਸਤਿਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿਚ ਆ ਕੇ ਮਨ ਦੇ ਵਿਚ ਵਸ ਜਾਂਦਾ ਹੈ, ਉਹ ਲੱਖਣਾ ਬਿਰਤੀ ਦੁਆਰਾ ਸਤਿਗੁਰੂ ਨੂੰ ਜਣਾ ਦਿੰਦੇ ਹਨ।
ਗੁਰਮੁਖ ਵਿਚ ਉਹ ਆਪ ਗਵਾਏ,
ਗੁਰਮੁਖ ਜਨਾ ਹਿਰਦੇ ਵਿਚੋਂ ਆਪਾ ਭਾਵ ਹੰਕਾਰ ਜਿਹੜਾ ਉਹ ਮੇਟ ਦਿੱਤਾ, ਗਵਾ ਦਿੱਤਾ, ਨਾਸ਼ ਕਰ ਦਿੱਤਾ ਹੈ।
ਹਰ ਰੰਗ ਰਾਤੇ ਮੋਹ ਚੁਕਾਏ,
ਅਤੇ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਕਰਕੇ ਰਾਤੇ ਰੰਗੇ ਹੋਏ ਸੰਬੰਧੀਆਂ ਜਾਂ ਸਰੀਰਾਂ ਮਾਇਆ ਆਦਿਕ ਦਾ, ਸੰਬੰਧੀਆਂ ਦਾ ਵੀ ਮੋਹ ਹੈ, ਸਰੀਰਾਂ ਦਾ ਵੀ ਮੋਹ ਹੁੰਦਾ ਹੈ, ਮਾਇਆ ਦਾ ਵੀ ਮੋਹ ਹੈ, ਪਦਾਰਥਾਂ ਦਾ ਵੀ ਮੋਹ ਹੈ, ਇਸਨੇ ਉਹ ਵੀ ਉਹਨਾਂ ਨੇ ਚੁਕਾਏ, ਚੁੱਕ ਦਿੱਤਾ, ਮੇਟ ਦਿੱਤਾ ਹੈ, ਨਾਮ ਦਾ ਹੀ ਅੰਦਰ ਪ੍ਰੇਮ ਰਹਿ ਗਿਆ ਹਿਰਦੇ ਵਿਚ।
ਆਤ ਨਿਰਮਲ ਗੁਰ ਸ਼ਬਦ ਵਿਚਾਰ,
ਜੋ ਸੰਸਾਰ ਵਿਚ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਦਾ ਵਿਚਾਰ ਕਰਦੇ ਆ ਉਹ ਅਤ ਅਤਿਅੰਤ ਨਿਰਮਲ ਉਜਲ ਹੋ ਜਾਂਦੇ ਹਨ।
ਨਾਨਕ ਨਾਮ ਸਵਾਰਨ ਹਾਰ,
ਸਤਿਗੁਰੂ ਜੀ ਫਰਮਾਨ ਕਰਦੇ ਆ ਉਹ ਪਰਮੇਸ਼ਰ ਦੇ ਨਾਮ ਨਾਲ ਹੀ ਜੀਵਨ ਦੇ ਤਾਈ ਸਵਾਰਨ ਹਾਰ ਸਵਾਰਨ ਵਾਲਾ ਹੈ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਅੱਗੇ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਹੈ।
ਦੂਜਾ ਭਾਈ ਲੱਗੇ ਦੁੱਖ ਪਾਇਆ,
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹੈ ਭਾਈ ਜੋ ਦੂਜੇ ਭਾਈ ਦਵੈਸ਼ ਭਾਵ ਚ ਲੱਗੇ ਹੋਏ ਹਨ, ਜਾਂ ਦੂਜੇ ਦੂਸਰੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ਿਆਂ ਦੇ ਭਾਏ ਪ੍ਰੇਮ ਵਿਚ ਲੱਗੇ ਹੋਏ ਹਨ, ਤੇ ਉਹਨਾਂ ਦੇ ਤਾਂ ਹੀ ਫਿਰ
ਦੁੱਖ ਪਾਇਆ,
ਤੇ ਉਹਨਾਂ ਨੇ ਦੁੱਖ ਪ੍ਰਾਪਤ ਕੀਤਾ, ਕਿਉਂਕਿ ਇੱਥੇ ਵੀ ਦੁੱਖ ਪ੍ਰਾਪਤ ਕਰਨਗੇ, ਅੱਗੇ ਵੀ ਦੁੱਖ ਕਸ਼ਟ ਪ੍ਰਾਪਤ ਪਾਉਣਗੇ ਕਰਨਗੇ।
ਬਿਨ ਸ਼ਬਦੈ ਬਿਰਥਾ ਜਨਮ ਗਵਾਇਆ,
ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਬੇਅਰਥੀ ਗਵਾ ਲਿਆ ਹੈ।
ਸਤਿਗੁਰ ਸੇਵੈ ਸੂਜੀ ਹੋਏ,
ਸਤਿਗੁਰਾਂ ਦੇ ਸੇਵਾ ਟਹਿਲ ਕਰਨ ਦੇ ਨਾਲ ਪਰਮਾਰਥ ਦੀ ਸੋਝੀ ਸਮਝ ਪੈ ਜਾਂਦੀ ਹੈ, ਪਰਮਾਰਥ ਕੀ ਹੈ।
ਦੂਜਾ ਭਾਏ ਨਾ ਲਾਗੈ ਕੋਈ,
ਜਿਹਨਾਂ ਨੂੰ ਸਮਝ ਪਈ ਹੈ ਉਹ ਕੋਈ ਕੋਈ ਸਮਝ ਵਾਲੇ ਜਿਹੜੇ ਨੇ, ਦੂਜੇ ਭਾਏ ਦਵੈਤ ਭਾਵ ਜਾਂ ਦੂਸਰੇ ਦੇਵੀ ਦੇਵਤਿਆਂ ਦੀ ਉਹ ਉਪਾਸ਼ਨਾ ਵਿਚ ਨਾ ਨਹੀਂ ਲੱਗਦੇ, ਉਹ ਨਹੀਂ ਉਪਾਸ਼ਨ ਕਰਦੇ ਦੇਵੀ ਦੇਵਤਿਆਂ ਦੇ।
ਮੂਲ ਲਾਗੇ ਸੇ ਜਨ ਪਰਵਾਨ,
ਮੂਲ ਮੁੱਢ ਹੈ ਜਿਹੜਾ ਉਹ ਕੌਣ ਹੈ, ਪਰਮੇਸ਼ਰ ਸੰਸਾਰ ਦਾ ਮੁੱਢ, ਜਿਹੜੇ ਤਾਂ ਉਸ ਮੁੱਢ ਦੇ ਨਾਲ ਪਰਮੇਸ਼ਰ ਦੇ ਨਾਲ ਲਾਗੇ ਲੱਗ ਗਏ ਹਨ, ਮੂਲ ਲਾਗੇ ਸੇ ਜਨ ਪਰਵਾਨ, ਉਹ ਪਰਵਾਨਿਕ ਹੋ ਗਏ ਜਿਹੜੇ ਮੂਲ ਮੁੱਢ ਭਾਵ ਜਨਮ ਤੋਂ ਹੀ ਭਜਨ ਬੰਦਗੀ ਕਰਨ ਲੱਗ ਪਏ, ਉਹ ਜਨ ਪੁਰਸ਼ ਪਰਵਾਨ ਪਰਵਾਨਿਕ ਹੋ ਜਾਂਦੇ ਨੇ ਪਰਮੇਸ਼ਰ ਦੇ ਦਰ ਤੇ।
ਅਨਦਿਨ ਰਾਮ ਨਾਮ ਜਪ ਹਿਰਦੈ,
ਉਹ ਅਨਦਿਨ ਰਾਤ ਦਿਨ ਰਾਮ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਮਨ ਹਿਰਦੇ ਦੇ ਵਿਚ ਭਾਵ ਮਨ ਦੇ ਨਾਲ ਜਪ ਜਪਦੇ ਹੈ, ਤੇ ਗੁਰ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਫਿਰ ਅਨਦਿਨ ਰਾਮ ਨਾਮ ਜਪ ਹਿਰਦੈ, ਉਹਨਾਂ ਨੇ ਰਾਤ ਦਿਨ ਰਮੇ ਹੋਏ ਰਾਮ ਦੇ ਨਾਮ ਨੂੰ ਪਹਿਲਾਂ ਰਸਨਾ ਨਾਲ ਜਪਿਆ ਫਿਰ ਹਿਰਦੇ ਨਾਲ ਜਪਿਆ, ਤੇ ਹਿਰਦੇ ਨਾਲ ਜਪਣ ਕਰਕੇ
ਗੁਰ ਸ਼ਬਦੀ ਹਰ ਏਕੋ ਜਾਣ,
ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਾਰਿਆਂ ਵਿਚ ਇਕ ਵਾਹਿਗੁਰੂ ਨੂੰ ਜਾਣ ਲਿਆ ਹੈ। ਗਿਆਨ ਦੁਆਰਾ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ
ਡਾਲੀ ਲਾਗੈ ਨਿਹਫਲ ਜਾਏ।
ਹੇ ਭਾਈ, ਜਿਹੜੇ ਮੁੱਢ ਰੂਪ ਪਰਮਾਤਮਾ ਨੂੰ ਛੱਡ ਕੇ ਡਾਲੀ ਟਾਹਣੀਆਂ ਦੀ ਨਿਆਈ ਦੇਵੀ ਦੇਵਤੇ ਨੇ ਇਹਨਾਂ ਦੀ ਉਪਾਸਨ ਚ ਲੱਗ ਜਾਂਦੇ ਹਨ, ਉਹਨਾਂ ਦਾ ਜਿਹੜਾ ਜਨਮ ਹੈ ਨਿਫਲ ਜਾਏ, ਉਹ ਵਿਅਰਥ ਹੀ ਚਲਿਆ ਜਾਂਦਾ ਹੈ। ਜਿਹੜੇ ਦੇਵੀ ਦੇਵਤੇ ਪੂਜਾ ਕਰਦੇ ਹੈ ਉਹਨਾਂ ਦੀ ਕੀਤੀ ਹੋਈ ਸੇਵਾ ਨਿਸਫਲ ਹੋ ਜਾਂਦੀ ਹੈ।
ਅੰਧੀ ਕੰਮੀ ਅੰਧ ਸਜਾਏ,
ਅੰਧੀ ਅੰਧਤਾਈ, ਅੰਧਤਾਈ ਵਾਲੇ ਜਿਹੜੇ ਕੰਮੀ ਕਰਮ ਹਨ, ਅੰਧ ਅਗਿਆਨਤਾ ਦੀ ਸਜਾਏ ਸਜਾ ਹੀ ਮਿਲਦੀ ਹੈ ਫਿਰ ਉਹਨਾਂ ਨੂੰ, ਤੇ ਅੰਨੇ ਕਰਮ ਕਰਨ ਦੇ ਨਾਲ ਅੰਧ ਅਗਿਆਨੀਆਂ ਨੂੰ ਨਰਕਾਂ ਵਿਚ ਅਤਿਅੰਤ ਹੀ ਸਜ਼ਾ ਮਿਲਦੀ ਹੈ।
ਮਨਮੁਖ ਅੰਧਾ ਠੌਰ ਨਾ ਪਾਏ,
ਮਨਮੁਖ ਬੇਸਮਝ ਅੰਧਾ ਅਗਿਆਨੀ ਪੁਰਸ਼ ਲੋਕ ਪ੍ਰਲੋਕ ਦੇ ਵਿਚ ਸਤਸੰਗਤ ਵਿਚ ਜਾਂ ਤੁਰਿਆ ਪਦੀ ਇਸਤਿਤ ਹੋਣ ਰੂਪੀ ਠੌਰ ਅਸਥਾਨ ਉਹ ਨਹੀਂ ਪਾ ਸਕਦਾ ਹੈ, ਠੌਰ ਨਾ ਪਾਏ, ਇਹ ਟਿਕਾਣਾ ਨਹੀਂ ਮਿਲਦਾ ਹੈ। ਬਲਕਿ ਉਹਨਾਂ ਨੂੰ ਟਿਕਾਣਾ ਕਿੱਥੇ ਮਿਲਦਾ ਉਹ ਦੱਸਦੇ ਨੇ।
ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ,
ਜਿਵੇਂ ਬਿਸ਼ਟਾ ਗੰਦਗੀ ਦਾ ਕੀੜਾ ਜਿਹੜਾ ਕਿਰਮ ਹੈ ਉਹ ਗੰਦਗੀ ਦੇ ਵਿੱਚ ਹੀ ਪਚਾਏ ਨਾਸ ਹੋ ਜਾਂਦਾ ਹੈ, ਉੱਥੇ ਉਮਰ ਭੋਗ ਕੇ ਨਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨੀ ਪੁਰਸ਼ ਵਿਸ਼ਿਆਂ ਰੂਪੀ ਗੰਦਗੀ ਦਾ ਕੀੜਾ ਬਣ ਕੇ ਵਿਸ਼ਿਆਂ ਵਿੱਚ ਹੀ ਨਾਸ ਹੋ ਜਾਂਦੇ ਨੇ।
ਗੁਰ ਕੀ ਸੇਵਾ ਸਦਾ ਸੁਖ ਪਾਏ,
ਸਤਿਗੁਰਾਂ ਦੀ ਸੇਵਾ ਟਹਿਲ ਕਰਨ ਦੇ ਨਾਲ ਹਮੇਸ਼ਾ ਸੁਖ ਪ੍ਰਾਪਤ ਹੁੰਦਾ ਹੈ, ਨਿੱਤ ਸੁਖ ਜਿਹੜਾ ਆ ਕੇ ਜਾਵੇ ਨਾ ਉਹ ਆਨੰਦ ਪ੍ਰਾਪਤ ਹੋ ਜਾਂਦਾ।
ਸੰਤ ਸੰਗਤ ਮਿਲ ਹਰ ਗੁਣ ਗਾਏ,
ਸਤ ਸੰਗਤ ਦੇ ਨਾਲ ਜਿਹੜੀ ਸੰਤਾਂ ਦੀ ਸੰਗਤ ਹੈ, ਸੰਤ ਸੰਗਤ ਮਹਾਤਮਾ ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕਰਕੇ ਹਰੀ ਪਰਮੇਸ਼ਰ ਦੇ ਗੁਣ ਸਿਫਤਾਂ ਦੀ ਤਾਈ ਗਾਏ ਗਾਇਆ ਜਾਂਦਾ ਹੈ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਏ, ਇਹ ਗਾਇਆ ਜਾਂਦਾ ਹੈ।
ਨਾਮੇ ਨਾਮ ਕਰੇ ਵਿਚਾਰ,
ਜੋ ਨਾਮ ਨਾਮੀ ਪਰਮੇਸ਼ਰ ਦੇ ਨਾਮੇ ਨਾਮ ਦਾ ਵਿਚਾਰ ਨਿਰਣਾ ਕਰੇ ਕਰਦੇ ਨੇ, ਜੋ ਨਾਮੇ ਪਰਮੇਸ਼ਰ ਜਿਹੜਾ ਹੈ ਉਹਦੇ ਨਾਮ ਕੇਵਲ ਨਾਮ ਹੀ ਨਾਮ ਦੀ ਵਿਚਾਰ ਕਰਦੇ ਆ, ਉਹ ਵਿਚਾਰ ਕਰਦੇ ਆ ਜਿਹੜੀ ਨਾਮ ਦੇ ਨਾਲ ਜੋੜਨ ਵਾਲੀ ਹੋਵੇ।
ਆਪ ਤਰੈ ਕੁਲ ਉਧਰਨਹਾਰ,
ਉਹ ਆਪ ਸੰਸਾਰ ਤੋਂ, ਸੰਸਾਰ ਸਮੁੰਦਰ ਹੈ, ਪਦਾਰਥਾਂ ਰੂਪੀ ਪਾਣੀ ਹੈ, ਇਹਦੇ ਚ ਇਹ ਤੋਂ ਤਰ ਜਾਂਦੇ ਆ, ਡੁੱਬਦੇ ਨਹੀਂ, ਆਪਣੀ ਕੁਲ ਨੂੰ ਵੀ ਤੇ ਉਧਰਨਹਾਰ ਉਧਾਰਨ ਵਾਲੇ ਬਣ ਜਾਂਦੇ ਨੇ। ਪ੍ਰਭ ਕੈਸੇ ਨੂੰ ਸਭ ਕੁਲ ਉਧਾਰ ਹੈ, ਕੁਲਾਂ ਵੀ ਤਰ ਜਾਂਦੀਆਂ ਨੇ।
ਗੁਰ ਕੀ ਬਾਣੀ ਨਾਮ ਵਜਾਏ,
ਸਤਿਗੁਰਾਂ ਦੀ ਬਾਣੀ ਰਸਨਾ ਦੁਆਰਾ ਜਾਂ ਹਿਰਦੇ ਵਿੱਚ ਨਾਮ ਬਾਣੀ ਪਰਮੇਸ਼ਰ ਦਾ ਨਾਮ ਵਜਾਏ ਪ੍ਰਗਟ ਹੋ ਜਾਂਦਾ ਹੈ।
ਨਾਨਕ ਮਹਿਲ ਸ਼ਬਦ ਘਰ ਪਾਏ,
ਸਤਿਗੁਰੂ ਜੀ ਉਚਾਰਨ ਕਰਦੇ ਹਨ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਘਰ ਹਿਰਦੇ ਵਿੱਚ ਮਹਿਲ ਸਰੂਪ ਤੁਰਿਆ ਪਦ ਰੂਪੀ ਉਹ ਜਿਹੜਾ ਮਹੱਲ ਹੈ ਉਸ ਨੂੰ ਪ੍ਰਾਪਤ ਕਰੀਦਾ ਹੈ।
ਗੁਰਮਤ ਸਤ ਸਰ ਹਰ ਜਲ ਨਹਾਇਆ,
ਇਹਨੂੰ ਭਾਈ ਨਹਾਇਆ ਪਾਠ ਕਰਨਾ, ਨਾਇਆ ਨਾ ਬਣ ਜਾਵੇ ਪਾਠ, ਇਹ ਧਿਆਨ ਰੱਖਣਾ ਹੈ। ਜੋ ਸਤ ਸਾ ਜਿਹੜੇ ਸਤ ਸੰਤੋਖ ਆਦਿ ਜਿਹੜੇ ਸ਼ੁਭ ਗੁਣ ਹਨ ਤੇ ਉਹਨਾਂ ਸ਼ੁਭ ਗੁਣਾਂ ਦਾ ਸਤਸੰਗਤ ਰੂਪੀ ਸਤ ਸੱਚਾ ਸਰ ਸਰੋਵਰ ਹੈ। ਸਤਸੰਗਤ ਜਿਹੜੀ ਹੈ ਨਾ ਉਹ ਇੱਕ ਸਰੋਵਰ ਹੈ ਸ਼ੁਭ ਗੁਣਾਂ ਦਾ, ਤੇ ਉਸ ਵਿੱਚ ਜਿਸਨੇ ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਤੇ ਹਰੀ ਪਰਮੇਸ਼ਰ ਦੇ ਨਾਂ ਰੂਪੀ ਜਲ ਜਲ ਨਾਮ ਪਾਣੀ ਦਾ ਇਹ ਸ਼ੁਭ ਪਾਣੀ ਦੇ ਨਾਲ ਨਹਾਇਆ ਇਸ਼ਨਾਨ ਕੀਤਾ ਹੈ, ਇਹ ਮਨ ਦਾ ਇਸ਼ਨਾਨ ਹੈ।
ਦੁਰਮਤ ਮੈਲ ਸਭ ਦੁਰਤ ਗਵਾਇਆ,
ਉਹਨਾਂ ਦੇ ਦੁਰਮਤ ਖੋਟੀ ਮਤ ਰੂਪੀ ਮੈਲ ਗੰਦਗੀ ਇਹ ਸਭ ਸਾਰੀ ਇਹ ਮੈਲ ਜਿਹੜੀ ਦੁਰਤ ਪਾਪਾਂ ਰੂਪ ਮੈਲ ਲੱਗੀ ਸੀ ਤੇ ਇਹ ਗਵਾਇਆ ਗਵਾ ਦਿੱਤੀ ਹੈ। ਦੋ ਦਵੈਸ਼ ਦਾ ਨਾਮ ਹੈ, ਉਹਦੇ ਵਿੱਚ ਰਤ ਨਾਮ ਪ੍ਰੀਤੀ ਦਾ, ਦਵੈਸ਼ ਦੀ ਜਿਹੜੀ ਪ੍ਰੀਤੀ ਨੂੰ ਉਹਨਾਂ ਨੇ ਗਵਾਇਆ ਗਵਾ ਦਿੱਤਾ, ਹੁਣ ਦਵੈਸ਼ ਵੀ ਪ੍ਰੀਤੀ ਨਹੀਂ ਹੈ।
ਆਸਾ ਮਹਲਾ ਤੀਜਾ,
ਤੀਸਰੇ ਪਾਤਸ਼ਾਹ ਆਸਾ ਰਾਗ ਵਿੱਚ ਅੱਗੇ ਉਚਾਰਨ ਕਰਦੇ ਨੇ।
ਮਨਮੁਖ ਮਰ ਹੈ ਮਰ ਮਰਨ ਵਿਗਾੜ ਹੈ,
ਇਹ ਭਾਈ ਜਦੋਂ ਮਨਮੁਖ ਬੇਮੁਖ ਪੁਰਸ਼ ਮਰਦੇ ਹੈ ਉਹ ਮਰ ਮਰ ਕੇ ਆਪਣਾ ਜਿਹੜਾ ਮਰਨ ਹੈ ਉਸ ਨੂੰ ਵਿਗਾੜ ਲੈਂਦੇ ਆ, ਵਿਗਾੜ ਕੇ ਜਾਂਦੇ ਆ, ਤੇ ਜਿਨ੍ਹਾਂ ਦਾ ਨਾ ਕੋਈ ਗੁਣ ਧਾਰਨ ਕੀਤਾ ਨਾ ਕੋਈ ਉਪਕਾਰ ਕੀਤਾ ਉਹਨਾਂ ਨੇ ਆਪਣੇ ਮਨਮੁੱਖ ਨੇ ਜਨਮ ਨੂੰ ਵਿਗਾੜ ਲਿਆ। ਇਸ ਕਰਕੇ ਵਿਗਾੜ ਪਾ ਲਿਆ ਆਪਣੇ ਜਾਂਦੇ, ਸੁਧਾਰ ਨਹੀਂ ਕੀਤਾ ਹੈ। ਇਹ ਇਉਂ ਦੱਸਦੇ ਆ ਫਿਰ ਮਨਮੁੱਖ ਲੋਕ ਜਿਹੜੇ ਕਾਮ ਆਦਿਕ ਵਿਸ਼ਿਆਂ ਦੇ ਮਾਰੇ ਹੋਏ ਮਰਦੇ ਆ, ਅੰਤ ਨੂੰ ਮੌਤ ਦੇ ਸਮੇਂ ਵੀ ਆਪਣੇ ਮਰਨੇ ਨੂੰ ਵਿਗਾੜ ਕੇ ਜਾਂਦੇ ਆ। ਕੁਝ ਮਰਨ ਵਾਲੇ ਐਸੇ ਆ ਮਰ ਜਾਂਦੇ ਆ ਤੇ ਕਈਆਂ ਨੂੰ ਜੇਲ੍ਹ ਕਰਾ ਜਾਂਦੇ ਆ, ਉਹਨਾਂ ਦਾ ਵੀ ਜਨਮ ਵਿਗਾੜ ਦਿੱਤਾ, ਤੇ ਇੱਕ ਦੇ ਵਿੱਚ ਕਈਆਂ ਦੇ ਕਤਲ ਹੋ ਗਏ, ਕਈਆਂ ਦਾ ਜਨਮ ਵਿਗਾੜ ਕੇ ਗਏ, ਨਾਲੇ ਆਪ ਮਰ ਗਏ ਤੇ ਨਾਲੇ ਕਈਆਂ ਦਾ ਹੋਰਾਂ ਦਾ ਜਨਮ ਵਿਗਾੜ ਦਿੱਤਾ। ਤੇ ਇਸ ਪ੍ਰਕਾਰ ਦੇ ਉਹ ਮਨਮੁੱਖ ਹੈ।
ਦੂਜੇ ਪਾਏ ਆਤਮ ਸੰਘਾਰ ਹੈ,
ਦੂਜੇ ਪਾਏ ਦਵੈਤ ਭਾਵ ਵਿੱਚ ਲੱਗਣ ਕਰਕੇ ਆਤਮ ਆਪਣੇ ਆਪ ਨੂੰ ਸੰਘਾਰੇ ਨਾਸ ਕਰਦੇ। ਆਤਮ ਘਾਤੀ ਹੈ ਜਗਤ ਕਸਾਈ, ਜਿਹੜਾ ਆਪਣੇ ਆਪ ਨੂੰ ਵਾਹਿਗੁਰੂ ਸਾਹਿਬ ਨੇ ਕਈ ਜਗ੍ਹਾ ਇਹ ਨਿਰਣਾ ਕੀਤਾ, ਤੇ ਹੁਣ ਗੁਰਮੁਖਾਂ ਦੀ ਸਮਝ ਆਊ, ਮਨਮੁੱਖਾਂ ਦੀ ਕਿੱਥੇ ਸਮਝ ਆਊ ਜਿਹੜੇ ਖੁਦਕਸ਼ੀ ਕਰਕੇ ਮਰਦੇ ਹੈ। ਮਹਾਰਾਜ ਕਹਿੰਦੇ ਜਿਹਾ ਜਾ ਸਾਰੇ ਸੰਸਾਰ ਨੂੰ ਮਾਰ ਦਿੱਤਾ ਕਿਸੇ ਨੇ, ਇੱਕ ਬੰਦੇ ਨੇ ਜਿਹਾ ਜਾ ਆਪਣੇ ਸਰੀਰ ਦਾ ਘਾਤ ਕਰ ਲਿਆ, ਕਹਿੰਦੇ ਐਡਾ ਵੱਡਾ ਪਾਪ ਉਸ ਨੂੰ ਲੱਗਦਾ। ਮਰਨ ਤੋਂ ਬਾਅਦ ਉਹਨੂੰ ਨਾ ਤਾਂ ਕੋਈ ਜੂਨ ਪ੍ਰਾਪਤ ਨਹੀਂ, ਭਟਕਦਾ ਫਿਰਦਾ। ਫਿਰ ਉਸ ਵੇਲੇ ਹਰ ਵਕਤ ਇਹ ਚੈਨ ਜਿਵੇਂ ਭੱਟ ਤੇ ਦਾਣਾ ਪੁੱਜਦਾ, ਐਂ ਪੁੱਜਦਾ ਰਹਿੰਦਾ ਉਹ। ਇਸ ਕਰਕੇ ਆਤਮ ਘਾਤੀ ਹੈ ਜਗਤ ਕਸਾਈ, ਜਗਤ ਦਾ ਕਸਾਈ ਮੰਨਿਆ ਉਹ ਵੱਡਾ ਮਹਾਰਾਜ ਕਹਿੰਦੇ। ਆਤਮ ਸੰਘਾਰ ਹੈ ਜਿਹੜਾ ਆਪਣੇ ਆਪ ਦਾ ਨਾਸ਼ ਕਰ ਲਵੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਵੱਡਾ ਪਾਪੀ ਹੋ ਜਾਂਦਾ, ਤੇ ਜਿਹੜਾ ਨਾਮ ਨਹੀਂ ਜਪਦਾ ਉਹਨਾਂ ਨੇ ਆਪਣੇ ਆਪ ਨੂੰ ਇਉਂ ਵਿਗਾੜ ਲਿਆ ਜਿਵੇਂ ਆਤਮ ਘਾਤ ਆਪਣੇ ਆਪ ਦਾ ਹੀ ਘਾਤ ਕਰਨ ਵਾਲਾ, ਜਾਣੀ ਕਿਸੇ ਦਾ ਕੁਛ ਨਹੀਂ ਵਿਗਾੜਿਆ, ਜੇ ਨਾਮ ਨਹੀਂ ਜਪਿਆ ਤਾਂ ਆਪਣੇ ਆਪ ਦਾ ਹੀ ਵਿਗਾੜ ਲਿਆ। ਨਾਮ ਜਪਣਾ ਆਪਣੇ ਆਪ ਨੂੰ ਸਵਾਰਨਾ ਹੈ।
ਮੇਰਾ ਮੇਰਾ ਘਰ ਘਰ ਵਿਗੂਤਾ,
ਮੇਰਾ ਮੇਰਾ ਘਰ ਹੈ, ਮੇਰਾ ਪਦਾਰਥ ਹੈ, ਮੇਰੇ ਬੱਚੇ ਨੇ, ਇਹ ਮੇਰਾ ਸਾਡਾ ਪੁੱਤਰ ਇਉਂ ਹੈ, ਮੇਰੇ ਪੋਤਰੇ ਨੇ, ਦੋਹਤਰੇ ਨੇ, ਇਹ ਮੇਰਾ ਮੇਰਾ ਕਰਕੇ ਮਨਮੁੱਖ ਜੀ ਵਿਗੂਤਾ ਖਰਾਬ ਹੋ ਰਿਹਾ ਹੈ, ਕਿਉਂਕਿ ਹੈ ਨਹੀਂ ਕੋਈ ਚੀਜ਼ ਆਪਣੀ। ਪੰਜੇ ਤੱਤਾਂ ਦੀ ਦੇਹ ਤੇਰੀ ਬਣੀ ਹੈ, ਪੰਜੇ ਤੱਤਾਂ ਦੀ ਤੇਰੇ ਪਰਿਵਾਰ ਦੀ ਬਣੀ ਹੈ, ਤੇ ਤੱਤਾਂ ਨੇ ਤੱਤਾਂ ਚ ਮਿਲ ਜਾਣਾ। ਜੇ ਤੇ ਉਪਜੋ ਨਾਨਕਾ ਲੀਨ ਤਾਂ ਹੈ ਮਹਿਮਾਨ, ਤੇਰੇ ਪੱਲੇ ਕੀ ਹੈ, ਇਹ ਮੈਂ ਹੀ ਆਇਆ ਤੇਰੇ ਪੱਲੇ, ਤੇਰਾ ਹੈ ਨੀ ਕੋਈ ਸੰਸਾਰ ਦੇ ਅੰਦਰ।
ਆਤਮ ਨਾ ਚੀਨੈ ਭਰਮੈ ਵਿੱਚ ਸੂਤਾ,
ਤੇ ਇਸ ਕਰਕੇ ਫਿਰ ਆਤਮ ਅਗਿਆਨ ਦੇ ਤਮ ਹਨੇਰੇ ਤੋਂ ਆ ਰਹਿਤ ਪ੍ਰਕਾਸ਼ ਰੂਪ ਬ੍ਰਹਮ ਨੂੰ ਜਾਣਦੇ ਨਹੀਂ ਹਨ। ਫੇਰ ਕਰਦੇ ਕੀ ਨੇ, ਭਰਮ ਦੇ ਵਿੱਚ ਪੈ ਕਰਕੇ ਉਹ ਅਗਿਆਨਤਾ ਦੀ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਹਨ।
ਮਰ ਮੋਇਆ ਸਬਦੇ ਮਰ ਜਾਏ,
ਜਿਹੜਾ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਅ ਤੋਂ ਮਰ ਜਾਏ, ਜਾਣੀ ਆਪਣਾ ਹੰਕਾਰ ਮਾਰ ਦੇਵੇ, ਇਹੀ ਮਨ ਦਾ ਮਾਰਨਾ ਹੈ, ਤੇ ਉਸ ਦਾ ਮਰ ਮਰਨਾ ਤੇ ਕਾਲ ਹੀ ਮੋਇਆ ਮਰ ਜਾਂਦਾ ਹੈ। ਭਾਵ ਕੀ ਹੈ, ਜਿਹੜੀ ਮੌਤ ਜਮ ਆਦਿਕ ਸਭ ਨਾਸ ਹੋ ਜਾਂਦੇ ਨੇ, ਸਭ ਦੇ ਮਰ ਜਾਏ, ਨਾਮ ਦੁਆਰਾ ਜਮਾਂ ਨੂੰ ਇਹ ਮਾਰ ਦਿੱਤਾ, ਭਾਵ ਨਿਵਿਰਤ ਕਰ ਦਿੱਤਾ, ਆਪਣੇ ਅੰਦਰ ਹੰਕਾਰ ਨੂੰ ਮਾਰਨਾ, ਨਿਵਿਰਤ ਕਰਨਾ, ਅਮਰ ਜੀਵਨ ਫਿਰ ਪ੍ਰਾਪਤ ਹੋ ਜਾਂਦਾ ਹੈ।
ਉਸਤਤ ਨਿੰਦਾ ਗੁਰ ਸਮਝਾਣ ਆਈ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਗੱਲ ਬੜੀ ਕੀਮਤੀ ਇਹ ਸਮਝਾਈ ਹੈ, ਜਿਨ੍ਹਾਂ ਪੁਰਸ਼ਾਂ ਨੂੰ ਤੇ ਸਤਿਗੁਰੂ ਜੀ ਨੇ ਕਿਸੇ ਦੁਆਰਾ ਕੀਤੀ ਹੋਈ ਜਿਹੜੀ ਤਾਂ ਉਸਤਤ ਸ਼ਲਾਘਾ, ਇਹ ਦੋ ਚੀਜ਼ਾਂ ਸਮਝਾ ਦਿੱਤੀਆਂ, ਉਸਤਤ ਤੇ ਨਿੰਦਿਆ। ਇਹਨੂੰ ਗੁਰੂ ਸਾਹਿਬ ਨੇ ਸਮ ਬਰਾਬਰ ਕਿਵੇਂ ਜਣਾਈ ਹੈ, ਵੀ ਬਰਾਬਰ ਹੀ ਸਮਝੋ ਇਹਨਾਂ ਨੂੰ, ਉਹ ਕੀ ਹੈ। ਮਹਾਰਾਜ ਸਾਹਿਬ ਕਹਿੰਦੇ ਵੀ ਕਿਸੇ ਦੀ ਰਸਨਾ ਦੁਆਰਾ ਆਪਣੀ ਉਸਤਤ ਸੁਣ ਕੇ, ਤਾਰੀਫ ਸੁਣ ਕੇ ਬਹੁਤ ਖੁਸ਼ ਹੋ ਜਾਂਦਾ, ਬੰਦਾ ਖੁਸ਼ ਹੁੰਦਾ ਵੀ ਮੇਰੀ ਤਾਰੀਫ ਹੋ ਰਹੀ। ਜਦੋਂ ਨਿੰਦਿਆ, ਕਿਸੇ ਨੇ ਦੋਸ਼ ਲਾ ਦਿੱਤਾ, ਉਹ ਕਿਸੇ ਦੋਸ਼ ਲਾਉਣ ਦੀ ਕਿਰਿਆ ਨੂੰ ਨਿੰਦਿਆ ਕਹਿੰਦੇ ਆ, ਤੇ ਉਹਦੇ ਵਿੱਚ ਫਿਰ ਬਹੁਤ ਘਬਰਾਉਂਦਾ ਵੀ ਇਹ ਨਿੰਦਿਆ ਨੇ ਕਿਉਂ ਕੀਤੀ ਹੈ। ਗੁਰੂ ਸਾਹਿਬ ਨੇ ਸਮ ਇੱਕੋ ਜਿਹੀ ਇਹਨਾਂ ਦੋਨਾਂ ਦੇ ਵਿੱਚ ਸਮਝ ਆਈ, ਗੁਰੂ ਸਾਹਿਬ ਨੇ ਬਰਾਬਰ ਜਣਾ ਦਿੱਤੀ ਵੀ ਜਦੋਂ ਕੋਈ ਉਸਤਤ ਕਰਦਾ ਹੈ, ਕਾਰਨ ਕੀ ਹੈ, ਅਸਲ ਦੇ ਵਿੱਚ ਦੋਨੇ ਹੀ ਹਾਲਤਾਂ ਵਿੱਚ, ਚਾਹੇ ਨਿੰਦਿਆ ਚਾਹੇ ਉਸਤਤ ਹੈ, ਇੱਕ ਪੱਖ ਐਸਾ ਗੁਰਮਤਿ ਦਾ ਵੀ ਦੋਨੇ ਇੱਕੋ ਹੀ ਕੰਮ ਕਰਦੀਆਂ। ਸਮ ਬਰਾਬਰ ਤਾਂ ਜਣਾਈ ਹੈ, ਉਹ ਕਿਵੇਂ, ਜਦੋਂ ਉਸਤਤ ਹੁੰਦੀ ਹੈ ਉਦੋਂ ਵੀ ਹਉਮੈ ਜਾਗਦੀ ਹੈ, ਹੰਕਾਰ ਜਾਗਦਾ ਵੀ ਮੇਰੀ ਉਸਤਤ ਹੋ ਰਹੀ ਹੈ, ਜਣੀ ਹੰਕਾਰ ਨੂੰ ਜਗਾਉਣ ਦੀ ਕਿਰਿਆ ਹੀ ਹੈ ਨਿੰਦਿਆ ਤੇ ਉਸਤਤ। ਜਦੋਂ ਉਸਤਤ ਹੋਈ ਹੰਕਾਰ ਸਪੁਰਨ ਹੋ ਗਿਆ, ਜਾਗ ਆਇਆ ਹੰਕਾਰ ਵੀ ਮੇਰੀ ਹੋ ਰਹੀ ਹੈ। ਜਦੋਂ ਨਿੰਦਿਆ ਹੋਈ ਫਿਰ ਜਾਗ ਆਇਆ ਵੀ ਮੇਰੀ ਨਿੰਦਿਆ ਹੋ ਰਹੀ ਹੈ। ਦੋਨਾਂ ਹਾਲਤਾਂ ਚ ਸੁੱਤੇ ਪਏ ਹੰਕਾਰ ਨੂੰ ਜਗਾਉਣ ਦੀ ਕਿਰਿਆ ਹੈ। ਮਹਾਰਾਜ ਕਹਿੰਦੇ ਜਦੋਂ ਉਸਤਤ ਹੋ ਰਹੀ ਹੈ ਤੇ ਉਦੋਂ ਇਹ ਮਹਾਂਪੁਰਖਾਂ ਨੇ ਯੁਗਤੀ ਦੱਸੀ ਸੀ ਤੇ ਮੈਂ ਕਿਹਾ ਜੀ ਤੁਸੀਂ ਤਾਂ ਸਟੇਜ ਤੇ ਜਿਹਦੇ ਨਾਲ ਦੀ ਨਾਲ ਇਹ ਕਹਿ ਦਿੰਦੇ ਵੀ ਭਾਈ ਇਹ ਜਿਹੜੇ ਉਸਤਤ ਕਰੀ ਆਏ ਭਾਈ ਨੇ ਇਹ ਹੋਊਗਾ, ਇਹਦੇ ਯੋਗ ਮੈਂ ਤਾਂ ਹੈ ਨਹੀਂ। ਮੈਕ ਫੜ ਲੈਂਦੇ ਹੋ, ਤੁਹਾਡੀ ਹਿੰਮਤ ਹੈ, ਤੁਹਾਡਾ ਪ੍ਰਭਾਵ ਹੈ, ਪਰ ਮਾਤਰ ਵਰਗੇ ਕੀ ਕਰਨ ਜਦੋਂ ਉਸਤਤ ਹੁੰਦੀ ਹੋਵੇ, ਕੰਨਾਂ ਨਾਲ ਸੁਣਨੀ ਤਾਂ ਪੈਂਦੀ ਹੈ। ਕਹਿੰਦੇ ਫਿਰ ਭਾਈ ਮਨੇ ਮਨ ਗੁਰੂ ਨਾਨਕ ਦੇ ਚਰਨਾਂ ਚ ਜੋੜ ਕੇ ਇਹ ਪੰਕਤੀ ਕਹੇ ਵੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹਿੰਦੇ ਹੰਕਾਰ ਤੋਂ ਬਚ ਜਾਂਦਾ। ਨਿੰਦਿਆ ਹੁੰਦੀ ਹੋਵੇ ਤਾਂ ਕਹੇ ਵੀ ਮੇਰੀ ਮੈਲ ਧੋ ਰਿਹਾ, ਮੈਂ ਕਾਹਤੇ ਗੁੱਸਾ ਕਰਾਂ। ਇਹਦਾ ਇਹ ਸਮ ਬਰਾਬਰ, ਇਹਦੇ ਵਿੱਚ ਫਿਰ ਮਨ ਜਿਹੜਾ ਸ਼ਾਂਤੀ ਦੇ ਵਿੱਚ ਟਿਕਿਆ ਰਹਿੰਦਾ ਹੈ। ਮਹਾਰਾਜ ਨੇ ਇਹ ਸਮ ਬਰਾਬਰ ਚਿਣਾ ਦਿੱਤੀ ਹੈ।
ਇਸ ਯੁਗ ਮਹਿਲਾਹਾ ਹਰ ਜਪ ਲੈ ਜਾਏ।
ਇਸ ਯੁਗ ਮਹਿਲਾਹਾ ਕੀ ਲਾਹਾ ਹੈ? ਮਹਾਰਾਜ ਸਾਹਿਬ ਕਹਿੰਦੇ ਨੇ ਉਹ ਪੁਰਸ਼ ਫਿਰ ਜਿਹੜੀ ਉਸਤਤ ਨਿੰਦਾ ਜਿਨ੍ਹਾਂ ਨੂੰ ਸਮਝਣਾ ਦਿੱਤੀ ਗੁਰੂ ਨੇ, ਬਿਰਤੀ ਟਿਕ ਗਈ ਉਹਦੇ ਵਿੱਚ, ਤੇ ਫਿਰ ਉਹਨਾਂ ਨੂੰ ਕਲਯੁਗ ਦੇ ਸਮੇਂ ਦੇ ਵਿੱਚ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲਾਹਾ ਲਾਭ ਲੈ ਕੇ ਜਾਏ ਜਾਂਦੇ ਨੇ। ਉਹ ਖੱਟਦੇ ਆ ਲਾਭ, ਕਿਉਂਕਿ ਨਾਮ ਜਿਹੜਾ ਹੈ ਇਹਦੀ ਕਮਾਈ ਜਾਂ ਬਾਣੀ ਜਿਹੜੀ ਪੜ੍ਹਨੀ ਹੈ ਇਹਦੀ ਕਮਾਈ ਫਿਰ ਥਾਂ ਪੈ ਜਾਂਦੀ ਹੈ, ਅਜਾਇਆ ਨਹੀਂ ਜਾਂਦੀ ਹੈ। ਰਸਾਈ ਦੇ ਕੇ ਫਰਮਾਉਂਦੇ ਆ
ਨਾਮ ਵਿਹੂਣ ਗਰਭ ਗਲ ਜਾਏ।
ਇਹਨੂੰ ਗਰਭ ਭਾਈ ਐ ਕਸ ਕੇ ਬੋਲਣਾ, ਗਰਭ ਨਾ ਬਣ ਜਾਵੇ। ਗਰਭ ਹੋਊਗਾ ਇੱਕ ਤਾਂ ਬੱਬਾ ਬੋਲ ਜਾਊਗਾ, ਇੱਕ ਅਰਥ ਵੀ ਬਦਲ ਜਾਣਾ। ਜਿਹੜੇ ਪੁਰ ਪਰਮੇਸ਼ਰ ਦੇ ਨਾਮ ਜਪਣ ਤੋਂ ਵਿਹੋਣ ਬਿਨਾਂ ਨ ਉਹ ਮਾਤਾ ਦੇ ਗਰਭ ਪੇਟ ਦੇ ਵਿੱਚ ਗਲ ਨਾਸ ਹੋ ਜਾਂਦੇ ਹਨ।
ਬਿਰਥਾ ਜਨਮ ਦੂਜਾ ਲੁਭਾਈ।
ਦਵੈਸ਼ ਭਾਵ ਦੇ ਵਿੱਚ ਲੁਭਾਏ, ਲੋਭ ਲਾਲਚ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਮਨੁੱਖਾ ਜਨਮ ਬਿਰਥਾ ਬਿਅਰਥ ਹੀ ਚੱਲਿਆ ਜਾਂਦਾ ਹੈ।
ਨਾਮ ਵਿਹੂਣੀ ਦੁੱਖ ਜਲੈ ਸਵਾਈ।
ਪਰਮੇਸ਼ਰ ਦੇ ਨਾਮ ਤੋਂ ਵਿਹੂਣੀ ਬਿਨਾਂ ਜੋ ਵੀ ਸਵਾਈ ਸਾਰੀ ਸ੍ਰਿਸ਼ਟੀ ਦੁਨੀਆ ਉਹ ਜੰਮਣ ਮਰਨ ਰੂਪੀ ਦੁੱਖ ਕਸ਼ਟ ਦੇ ਵਿੱਚ ਜਲੈ ਸੜ ਰਹੀ ਹੈ।
ਸਤਿਗੁਰ ਪੂਰੇ ਬੂਝ ਬੁਝਾਈ।
ਇਹ ਬੂਝ ਸਮਝ ਪੂਰਨ ਸਤਿਗੁਰਾਂ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਕਹਿੰਦੇ ਇਹ ਬੁਝਾਈ ਸਮਝਾਉਣਾ ਕੀਤੀ ਹੈ ਸਾਨੂੰ।
ਮਨ ਚੰਚਲ ਬਹੁਤ ਚੋਟਾ ਖਾਏ।
ਜਿਨ੍ਹਾਂ ਦਾ ਮਨ ਚੰਚਲ ਚਲਾਇਮਾਨ ਸਥਿਰ ਨਹੀਂ ਰਹਿੰਦਾ ਉਹ ਇਸ ਲੋਕ ਦੁਨੀਆਂ ਵਿੱਚ ਵੀ ਤਰਕਾਂ ਰੂਪੀ ਚੋਟਾਂ ਖਾਂਦੇ ਨੇ ਲੋਕਾਂ ਦੀਆਂ ਤੇ ਪ੍ਰਲੋਕ ਦੇ ਜਮਾਂ ਦੀਆਂ, ਉਹ ਇਹ ਬਹੁਤ ਬਹੁਤ ਹੀ ਚੋਟਾਂ ਸੱਟਾਂ ਖਾਏ ਖਾਂਦੇ ਹਨ।
ਇੱਥੋਂ ਛੁੜਕਿਆ ਠੌਰ ਨਾ ਪਾਏ।
ਜੇਕਰ ਇੱਥੋਂ ਭਾਵ ਮਨੁੱਖਾ ਜਨਮ ਰੂਪੀ ਆ ਜਿਹੜੀ ਸਿਖਰਲੀ ਪੌੜੀ ਆ ਇਹ, ਜੇ ਇੱਥੋਂ ਮਨੁੱਖਾ ਜਨਮ ਰੂਪੀ ਸਿਖਰਲੀ ਪੌੜੀ ਤੋਂ ਛੁੱਟ ਗਿਆ ਨਾ, ਪੌੜੀ ਛੁੱਟ ਗਈ ਫਿਰ ਹਾਥ ਨਾ ਆਈ ਅਹਿਲਾ ਜਨਮ ਗਵਾਇਆ, ਉਹ ਜਨਮ ਵਿਅਰਥ ਹੀ ਚਲਿਆ ਗਿਆ। ਨਾਮ ਨੀ ਜਪਿਆ ਪਰਮੇਸ਼ਰੀ ਦਰਗਾਹ ਵੀ ਠੌਰ ਟਿਕਾਣਾ ਨਹੀਂ ਮਿਲਦਾ ਹੈ।
ਗਰਭ ਜੋਨ ਵਿਸ਼ਟਾ ਕਾ ਵਾਸ।
ਮਾਤਾ ਦੇ ਗਰਭ ਪੇਟ ਵਿੱਚ ਇਹਨੂੰ ਵੀ ਉਸੇ ਤਰ੍ਹਾਂ ਗਰਭ ਬੋਲਣਾ, ਕਿਉਂ ਭੱਬਾ ਹੈ ਤੇ ਗਰਭ ਤੋਂ ਭਾਵ ਹੈ, ਮਾਤਾ ਦੇ ਜਿਹੜੇ ਗਰਭ ਸਥਾਨ ਭਾਵ ਪੇਟ ਦੇ ਵਿੱਚ ਉਹਦੇ ਵਿੱਚ ਜੋਨ ਜੋਨੀਆਂ ਵਿੱਚ ਗਰਭ ਜੋਨ ਵਿਸ਼ਟਾ ਕਾ ਵਾਸ, ਜਿੱਥੇ ਵਿਸਤਾ ਗੰਦਗੀ ਦਾ ਵਾਸ ਵਾਸਾ ਹੈ। ਭਾਵ ਕੀ ਹੈ? ਜਿੱਥੇ ਪਰਮੇਸ਼ਰ ਨੇ ਬੱਚੇ ਨੂੰ ਮਾਤਾ ਦੇ ਪੇਟ ਵਿੱਚ ਪੈਦਾ ਕੀਤਾ ਹੈ ਉਹਦੇ ਬਰੀਕ ਜਾਂ ਜਿਹੜਾ ਚਮੜੀ ਦਾ ਪਰਦਾ ਜਿਵੇਂ ਪਲਾਸਟਿਕ ਹੁੰਦਾ ਹੈ, ਚਿੱਟੇ ਰੰਗ ਦਾ ਪਲਾਸਟਿਕ ਤੇ ਬਰੀਕ ਤੇ ਹੋਵੇ ਮਜ਼ਬੂਤ, ਇਸ ਤਰ੍ਹਾਂ ਉਹ ਇਹਦੇ ਮੂੰਹ ਦੇ ਉੱਤੇ ਹੁੰਦਾ ਹੈ। ਮਾਂ ਦਾ ਮਲ ਮੂਤਰ ਇਹਦੇ ਮੂੰਹ ਦੇ ਉੱਤੇ ਦੀ ਲੰਘਦਾ ਹੈ। ਜਦੋਂ ਕਿਸੇ ਮਾਤਾ ਪਿਸ਼ਾਬ ਕਿਰਿਆ ਕਰਦੀ ਹੈ ਇਹਨੂੰ ਐਂ ਲੱਗਦਾ ਵੀ ਮਹਾਂਪੜ ਲੋ ਹੀ ਆ ਗਈ, ਧੰਦਕਦਾ ਡਰਦਾ ਵੀ ਆਹ ਕੀ ਹੋ ਗਿਆ। ਮਲ ਮੂਤਰ ਤੇਰੇ ਮੂੰਹ ਦੇ ਉੱਤੇ ਲੰਘਦਾ ਰਿਹਾ, ਇਹ ਜੀ ਗੰਦੀ ਜਗ੍ਹਾ ਤੋਂ ਰਿਹਾ, ਮੁੜ ਕੇ ਫਿਰ ਉੱਥੇ ਜਾਣਾ ਚਾਹੁੰਦਾ, ਕਿਉਂ ਨਹੀਂ ਨਾਮ ਜਪਦਾ ਹੈ? ਗਰਭ ਜੋਨ ਵਿਸ਼ਟਾ ਕਾ ਵਾਸ, ਉੱਥੇ ਵਸਦਾ ਰਿਹਾ ਸੱਜਣਾ ਤੇ ਹੁਣ ਤੋਂ ਮਨੁੱਖਤਾਈ ਕਰਕੇ ਮੁੜ ਕੇ ਨਹੀਂ ਫਿਰ ਉੱਥੇ ਫਿਰ ਚਲਿਆ ਜਾਏਗਾ। ਨਾਮ ਜਪ ਕੇ ਛੁਟਕਾਰਾ ਹੋ ਸਕਦਾ। ਗਰਭ ਜੋਨ ਜਿੱਥੇ ਬਿਸ਼ਟਾ ਆਦਿ ਗੰਦਗੀ ਵਸਦੀ ਹੈ,
ਤਿਤ ਘਰ ਮਨੁੱਖ ਕਰੇ ਨਿਵਾਸ,
ਤਿਤ ਉਸ ਮਾਤਾ ਦੇ ਗਰਭ ਰੂਪ ਸਥਾਨ ਦੇ ਵਿੱਚ ਜੂਨੀਆਂ ਦੇ ਵਿੱਚ ਬੇਮੁੱਖ ਹੈ ਜਿਹੜਾ ਰੱਬ ਤੋਂ ਉਹਦਾ ਨਿਵਾਸ ਕਰਦਾ ਹੈ, ਉੱਥੇ ਵਸਦਾ ਜਾ ਕੇ ਉਹਨੂੰ ਬਾਰ ਬਾਰ ਉੱਥੇ ਜਨਮ ਲੈਣਾ ਪੈਂਦਾ ਹੈ।
ਆਪਣੇ ਸਤਿਗੁਰ ਕੋ ਸਦਾ ਬਲ ਜਾਈ,
ਭਾਈ ਆਪਣੇ ਸਤਿਗੁਰੂ ਤੋਂ ਹਮੇਸ਼ਾ ਹੀ ਬਲਿਹਾਰ ਜਾਈਏ, ਕੁਰਬਾਨ ਜਾਈਏ। ਜੇ ਸਤਿਗੁਰਾਂ ਨੇ ਸੈਂਕੜੇ ਵਾਰ ਬਲਿਹਾਰ ਜਾਈਏ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵ ਦੇ ਕੀਏ ਕਰਤ ਨਾ ਲਾਗੀ ਬਾਰ, ਦੇਰ ਨੀ ਲਾਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਹਨ ਐਸੇ
ਗੁਰਮੁਖ ਜੋਤੀ ਜੋਤ ਮਿਲਾਈ,
ਜਿਨ੍ਹਾਂ ਸਤਿਗੁਰਾਂ ਨੇ ਗੁਰਮੁਖ ਜਨਾਂ ਦੀ ਪ੍ਰਤਕ ਜੋਤ, ਜੋਤੀ ਜਿਹੜੀ ਪਰਮੇਸ਼ ਅਦਵੈਤ ਆਨੰਦ ਰੂਪ ਜੋਤ ਹੈ, ਉਹਦੇ ਚ ਮਿਲਾਉਣਾ ਕੀਤੀ ਹੈ।
ਨਿਰਮਲ ਬਾਣੀ ਨਿਜ ਘਰ ਵਸਾ,
ਇਹ ਭਾਈ ਸਤਿਗੁਰਾਂ ਦੇ ਨਿਰਮਲ ਉੱਜਲ ਅੰਮ੍ਰਿਤ ਰੂਪ ਬਾਣੀ ਦੁਆਰਾ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਾਸਾ ਵਸਣਾ ਹੁੰਦਾ ਹੈ, ਉੱਥੇ ਨਿਵਾਸ ਹੁੰਦਾ ਹੈ। ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏਗਾ ਫੇਰਾ, ਇਹ ਨਿਰਮਲ ਬਾਣੀ ਦੁਆਰਾ ਹੋਏਗਾ, ਸ਼ੁੱਧ ਬਾਣੀ ਜਿਹੜੀ ਮਹਾਰਾਜ ਇਹ
ਨਾਨਕ ਹੋਮੈ ਮਾਰੇ ਸਦਾ ਉਦਾਸਾ,
ਸਤਿਗੁਰੂ ਉਚਾਰਨ ਕਰਦੇ ਨੇ ਤੇ ਜਿਹੜੇ ਦੇਹ ਪਦਾਰਥਾਂ ਦੀ ਹੋਮੇ ਹੰਗਤਾ ਨੂੰ ਜਾਂ ਮਮਤਾ ਨੂੰ ਮਾਰੇ ਮਾਰ ਲੈਂਦੇ ਹੈ, ਨਿਵਿਰਤ ਕਰ ਲੈਂਦੇ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵੱਲੋਂ ਸਦਾ ਹਮੇਸ਼ਾ ਉਦਾਸਾ ਉਪਰਾਮ ਰਹਿੰਦੇ ਨੇ, ਉਪਰਾਮ ਰਹਿ ਕੇ ਆਪਣੀ ਬੰਦਗੀ ਕਰਦੇ ਰਹਿੰਦੇ ਹਨ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਹੀ ਤੀਸਰੇ ਪਾਤਸ਼ਾਹ ਅੱਗੇ ਸ਼ਬਦ ਦੇ ਵਿੱਚ ਲਾਲੇ ਦੇ ਅਰਥ ਕਰਨਗੇ ਵੀ ਦਾਸ ਕੈਸਾ ਹੋਣਾ ਚਾਹੀਦਾ, ਉਹ ਦੱਸਦੇ ਨੇ।
ਲਾਲੇ ਆਪਣੀ ਜਾਤ ਗਵਾਈ,
ਇਹ ਭਾਈ ਜਿਨ੍ਹਾਂ ਨੇ ਆਪਣੀ ਜਾਤ ਜਾਤੀ ਦਾ ਅਵਮਾਨ ਗਵਾਈ ਗਵਾ ਦਿੱਤਾ, ਉਹ ਪਰਮੇਸ਼ਰ ਦੇ ਲਾਲੇ ਦਾਸ ਕਹਾ ਸਕਦੇ, ਉਹ ਹੈ ਦਾਸ, ਉਹ ਹੈ ਪਿਆਰੇ ਪਰਮਾਤਮਾ ਦੇ। ਲਾਲੇ ਨਾਮ ਪਿਆਰੇ ਦਾ ਵੀ ਹੁੰਦਾ ਹੈ, ਪਰਮਾਤਮਾ ਦੇ ਪਿਆਰ ਵਾਲੇ ਕਹੇ ਜਾਂਦੇ ਹਨ, ਦਾਸ ਕਹੇ ਜਾਂਦੇ ਹਨ।
ਤਨ ਮਨ ਅਰਪੇ ਸਤਿਗੁਰ ਸਰਣਾਈ,
ਉਹਨਾਂ ਨੇ ਤਨ ਸਰੀਰ ਨੂੰ ਮਨ ਹਿਰਦਾ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਅਰਪਣ ਦਿੱਤਾ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈ ਹੈ, ਇਹ ਅਰਪ ਦਿੱਤਾ ਸਤਿਗੁਰੂ ਮਹਾਰਾਜ, ਤੁਹਾਡਾ ਹੋਇਆ, ਇਹ ਮੇਰਾ ਨਹੀਂ ਹੈ, ਉਹ ਹੈ ਅਸਲੀ ਦਾਸ।
ਤਨ ਮਨ ਅਰਪੇ ਸਤਿਗੁਰ ਸਰਣਾਈ,
ਤੇ ਜਿਹਨੇ ਸਤਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਹੈ, ਤਨ ਮਨ ਤਨ ਸਭ ਸਤਿਗੁਰਾਂ ਨੂੰ ਅਰਪਣ ਦਿੱਤਾ ਹੈ, ਤਨ ਸਰੀਰ ਦੁਆਰਾ ਸੇਵਾ ਕਰਦੇ ਹੈ ਤੇ ਮਨ ਜਿਹੜਾ ਉਹਦੇ ਵਿੱਚ ਸਤਿਗੁਰੂ ਨੂੰ ਅਰਪਣ, ਇਹੀ ਹੈ ਵੀ ਸਤਿਗੁਰਾਂ ਦੀ ਸਿੱਖਿਆ ਹੀ ਰਹੇਗੀ ਮਨ ਦੇ ਵਿੱਚ, ਸਿੱਖਿਆ ਦੁਆਰਾ ਮਨ ਉਸੇ ਤਰ੍ਹਾਂ ਚੱਲਦਾ ਹੈ। ਇਸ ਪ੍ਰਕਾਰ ਇਹ ਅਰਪਣਾ ਕੀਤਾ, ਸਦਾ ਹਮੇਸ਼ਾ ਸਤਿਗੁਰੂ ਸ਼ਰਨ ਵਿੱਚ ਰਹਿੰਦੇ ਨੇ।
ਹਿਰਦੇ ਨਾਮ ਵੱਡੀ ਵਡਿਆਈ,
ਇਹ ਭਾਈ ਜਿਨ੍ਹਾਂ ਦੇ ਹਿਰਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਉਹਨਾਂ ਦੀ ਫਿਰ ਲੋਕ ਪ੍ਰਲੋਕ ਵਿੱਚ ਵੱਡੀ ਬਹੁਤੀ ਜ਼ਿਆਦਾ ਵਡਿਆਈ ਸ਼ੋਭਾ ਹੁੰਦੀ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਔਰ ਉਹਨਾਂ ਨੂੰ ਫਿਰ ਲੋੜ ਵੀ ਨਹੀਂ ਰਹਿੰਦੀ, ਉਹਨਾਂ ਨੂੰ ਲੋੜ ਨਹੀਂ ਹੈ, ਉਹ ਫਿਰ ਕੈਸੇ ਹੋ ਜਾਂਦੇ ਨੇ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੈ ਬਸਿਆ ਭਗਵਾਨ, ਸਭ ਤੋਂ ਹੀ ਉੱਚਾ ਰਾਜੇ ਮਹਾਰਾਜੇ ਜੋ ਸਭ ਤੋਂ ਹੀ ਉੱਚਾ ਹੋ ਗਿਆ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਣਾ ਕੋਏ, ਉਹ ਸਭ ਤੇ ਉੱਚਾ ਹੋ ਜਾਂਦਾ ਹੈ ਤੇ ਐਸੀ ਇਹ ਸੋਭਾ ਹੈ, ਐਸੀ ਵਡਿਆਈ ਹੈ, ਵੱਡੀ ਵਡਿਆਈ ਦਾ ਮਾਲਕ ਬਣ ਜਾਂਦਾ ਹੈ।
ਸਦਾ ਪ੍ਰੀਤਮ ਪ੍ਰਭ ਹੋਏ ਸਖਾਈ,
ਹੇ ਪ੍ਰੀਤਮ ਪਿਆਰਾ ਜਿਹੜਾ ਕੌਣ ਹੈ, ਪ੍ਰੇਮ ਪ੍ਰੀਤ ਦਾ ਅਸਪਦ ਰੂਪ, ਤੇ ਪ੍ਰੀਤਮ ਪਿਆਰਾ ਪ੍ਰਭੂ ਵਾਹਿਗੁਰੂ ਹਮੇਸ਼ਾ ਸਦਾ ਕੀਏ ਹਮੇਸ਼ਾ ਹੀ ਉਹਨਾਂ ਦਾ ਲੋਕ ਪ੍ਰਲੋਕ ਦੇ ਵਿੱਚ ਫਿਰ ਸਖਾਈ ਸਹਾਇਤਾ ਕਰਨ ਵਾਲਾ ਹੋ ਜਾਂਦਾ ਹੈ, ਉਹ ਪਰਮੇਸ਼ਰ ਸਹਾਇਤਾ ਕਰਦਾ ਹੈ।
ਸੋ ਲਾਲਾ ਜੀਵਤ ਮਰੇ,
ਹੇ ਭਾਈ ਉਹ ਲਾਲਾ ਸੇਵਕ, ਉਹ ਪ੍ਰੇਮ ਕਰਨ ਵਾਲਾ ਪਰਮੇਸ਼ਰ ਦੇ ਨਾਲ, ਉਹ ਦਾਸ ਜੀਵਤ ਭਾਵ ਤੋਂ ਮਰਦਾ ਹੈ, ਭਾਵ ਆਪਣਾ ਆਪੇ ਹੀ ਗਵਾ ਦਿੱਤਾ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ, ਉਹ ਹੌਲੀ ਹੌਲੀ ਜਿਉਂ ਜਿਉਂ ਨਾਮ ਦੇ ਨਾਲ ਜੁੜਦਾ ਜਾਂਦਾ ਹੈ ਤੇ ਉਹ ਫਿਰ ਪਹਿਲਾਂ ਤਾਂ ਸਥੂਲ ਪਦਾਰਥਾਂ ਵੱਲੋਂ ਟੁੱਟਦਾ, ਇਹ ਕੀ ਨੇ ਤਾਂ ਨਾਸਮਾਨ ਜੋ ਪ੍ਰਲਭਤਾ ਮਿਲੀ ਜਾਣੀ ਹੈ। ਫਿਰ ਹੌਲੀ ਹੌਲੀ ਸੰਬੰਧੀਆਂ ਦੇ ਕੋਲੋਂ ਅੰਦਰ ਤੋਂ ਮੋਹ ਟੁੱਟਦਾ ਚਲਿਆ ਜਾਂਦਾ ਹੈ ਅਤੇ ਜਿਉਂ ਜਿਉਂ ਸੰਸਾਰ ਵੱਲੋਂ ਮੋਹ ਟੁੱਟਦਾ ਤਿਉਂ ਤਿਉਂ ਪਰਮਾਤਮਾ ਦੇ ਨਾਲ ਜੁੜਦਾ ਜਾਂਦਾ ਹੈ। ਜਿਹੜੀ ਜਿਹਨੇ ਕਿਸੇ ਚੀਜ਼ ਦੀ ਵੀ ਪਨੀਰੀ ਹੈ ਉੱਥੋਂ ਪੁੱਟ ਕੇ ਜਦੋਂ ਲਾਉਂਦੇ ਹਾਂ ਉੱਥੇ ਜੜਾਂ ਫੜਦਾ ਜਾਂਦਾ ਹੈ, ਉੱਥੋਂ ਟੁੱਟ ਗਿਆ, ਇੱਕ ਥਾਂ 'ਤੇ ਟੁੱਟਿਆ ਦੂਜੇ ਥਾਂ ਜੁੜ ਗਿਆ। ਅਤੇ ਇਸ ਪ੍ਰਕਾਰ ਫਿਰ ਦੱਸਦੇ ਆ ਜਿਵੇਂ ਉਹ ਜਲਣ ਦੇ ਕੋਲ ਆਇਆ ਸੀ ਇੱਕ ਪ੍ਰੇਮੀ, ਉਸ ਵੇਲੇ ਗੰਢੇ ਉਹਨਾਂ ਦੀ ਕਿਆਰੀ ਤਿਆਰ ਕੀਤੀ ਹੋਈ ਸੀ, ਪਨੀਰੀ ਚੜ ਕੇ ਗੰਢਿਆਂ ਦੀ ਉਹ ਲਾਉਣੀ ਸੀ। ਉਹ ਆ ਕੇ ਪੁੱਛਦਾ ਕਹਿੰਦਾ ਬਾਬਾ ਜਲਣ ਜੀ ਵੀ ਪਰਮਾਤਮਾ ਨੂੰ ਕਿਵੇਂ ਪਾਇਆ ਜਾਂਦਾ? ਕਹਿੰਦਾ ਲੈ ਇਹ ਵੀ ਕਦੇ ਔਖੀ ਗੱਲ। ਕਹਿੰਦਾ ਜਲਣਾ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਦੇ ਇੱਧਰ ਲਾਉਣਾ, ਇੰਨਾ ਕੀ ਕੰਮ ਹੈ? ਕਹਿੰਦਾ ਇਹ ਤਾਂ ਕਹਿੰਦਾ ਜੀ ਮੈਂ ਤਾਂ ਸਮਝਿਆ ਨਹੀਂ। ਕਹਿੰਦਾ ਆਦੇ ਗੰਢਾ ਇੱਥੋਂ ਪੁੱਟਿਆ, ਇੱਥੇ ਲਾ ਦਿੱਤਾ। ਕਹਿੰਦੇ ਸੰਸਾਰ ਵੱਲੋਂ ਜਿੱਥੇ ਹੁਣ ਜੁੜਿਆ ਹੋਇਆ ਸੰਸਾਰ ਪਨੀਰੀ ਮੰਗ, ਉੱਥੇ ਕੁਛ ਨਹੀਂ ਬਣਨਾ, ਇਹਦਾ ਗੰਢਾ ਬਣਨਾ ਹੀ ਦੂਸਰੇ ਪਾਸੇ ਜਾ ਕੇ ਹੈ। ਕਹਿੰਦੇ ਇੱਧਰੋਂ ਮਨ ਜਿੱਥੇ ਲੱਗਿਆ ਹੋਇਆ ਪੁੱਟ ਲੈਣਾ ਬਰਾਗ ਦੁਆਰਾ, ਬਰਾਗ ਦੇ ਖੁਰਪੇ ਨਾਲ ਪੁੱਟ ਦੇਣਾ ਇਹਨੂੰ ਅਤੇ ਇੱਧਰ ਭਾਈ ਲਾ ਦੇਣਾ ਇਹ। ਕਹਿੰਦੇ ਇਸ ਕਰਕੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਜੁਗਤੀਆਂ ਦੱਸੀਆਂ ਸਤਿਪੁਰਸ਼ਾਂ ਨੇ।
ਸੋਗ ਹਰਖ ਦੋਏ ਸਮ ਕਰ ਜਾਣ,
ਪਦਾਰਥ ਗਏ ਦਾ ਗਮ ਨਹੀਂ ਕਰਨਾ, ਪਦਾਰਥ ਆਏ ਹੋਏ ਦਾ ਹੰਕਾਰ ਨਹੀਂ ਕਰਨਾ ਵੀ ਆ ਗਿਆ। ਸਮਾਨ ਬਿਰਤੀ ਰੱਖਣੀ ਹੈ। ਆਵਤ ਹਰਖ ਨਾ ਜਾਵਤ ਦੁੱਖ ਹੈ, ਨਾ ਵਿਆਪੇ ਮਨ ਰੋਗ ਸੋਗ ਨਹੀਂ, ਨਾ ਵਿਆਪੇ ਮਨ ਰੋਗ ਨਹੀਂ, ਇਸ ਤਰ੍ਹਾਂ ਦਾ ਸੁਭਾਅ ਰੱਖਣਾ ਹੈ। ਇਸ ਕਰਕੇ ਫਿਰ ਸਮ ਬਰਾਬਰ ਕਰਕੇ ਜਾਣਨਾ, ਸਮਾਨ ਕਰਕੇ ਜਾਣੇ ਜਾਣਨਾ ਕਰਦਾ ਹੈ।
ਸੋਗ ਹਰਖ ਦੋਏ ਸਮ ਕਰ ਜਾਣ,
ਸੋਗ ਹੋ ਗਿਆ ਗਮ, ਹਰਖ ਹੋ ਗਈ ਖੁਸ਼ੀ ਵੀ ਪਦਾਰਥ ਚਲਿਆ ਗਿਆ ਇਹਦਾ ਤਾਂ ਸੋਗ ਨਹੀਂ ਕਰਨਾ, ਤੇ ਪਦਾਰਥ ਮਿਲ ਗਿਆ ਉਹਦਾ ਹੰਕਾਰ ਨਹੀਂ ਕਰਨਾ। ਇਹ ਸੋਗ ਹਰਖ ਦੋਏ ਦੋ ਨੇ, ਸਮ ਬਰਾਬਰ ਕਰਕੇ ਇਹਨਾਂ ਨੂੰ ਜਾਣਨਾ ਕੀਤਾ ਹੈ, ਜਾਂ ਇਹਨਾਂ ਨੂੰ ਜਮ ਬਰਾਬਰ ਕਰਕੇ ਜਾਣਨਾ ਕਰਦਾ ਹੈ, ਜਿਹਦੀ ਉਹ ਅਵਸਥਾ ਬਣ ਜਾਂਦੀ ਹੈ।
ਗੁਰਪ੍ਰਸਾਦੀ ਸ਼ਬਦ ਉਧਰੈ,
ਉਹ ਫਿਰ ਗੁਰਾਂ ਦੀ ਸ਼ਬਦ ਦੀ ਕਿਰਪਾ ਦੁਆਰਾ ਉਪਦੇਸ਼ ਦੀ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਉਧਰੈ ਉਧਰ ਜਾਂਦਾ ਹੈ, ਭਾਵ ਕੀ ਮੁਕਤ ਹੋ ਜਾਂਦਾ ਹੈ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਹੈ,
ਕਰਨੀ ਕਾਰ ਧੁਰੋ ਫੁਰਮਾਈ,
ਜਿਹੜੀ ਭਗਤੀ ਰੂਪੀ ਕਰਨੀ ਤੇ ਇਹ ਹੈ ਕਰਨੀ, ਅਸਲ ਦੇ ਵਿੱਚ ਭਗਤੀ ਰੂਪੀ ਕਰਨੀ ਕਰਨ ਲਾਇਕ ਇਹ ਕਾਰ ਕੰਮ ਹੈ, ਇਹ ਕਰਨ ਜੋ ਕਰਨੀ ਇਹ ਹੈ, ਇਹ ਕਾਰ ਕਰਨ ਵਾਲੀ ਹੈ। ਇਸ ਨੂੰ ਇਸ ਦੇ ਕਰਨ ਲਈ ਪਰਮੇਸ਼ੁਰ ਨੇ ਧੁਰਾਂ ਤੋਂ ਆਦੋਂ ਹੀ ਆਗਿਆ ਫਰਮਾਈ, ਫਰਮਾਨ ਕੀਤੀ, ਗੁਰੂ ਰੂਪ ਹੋ ਕੇ ਅਵਤਾਰ ਧਾਰਨ ਕਰਕੇ ਇਹ ਫਰਮਾਨ ਆਪਣਾ ਪਹੁੰਚਾਇਆ ਹੈ।
ਬਿਨ ਸ਼ਬਦ ਕੋ ਥਾਏ ਨਾ ਪਾਈ,
ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨ ਬਗੈਰ ਕੋਈ ਵੀ ਸੱਚਖੰਡ ਜਾਂ ਤੁਰੀਆ ਪਦ ਰੂਪੀ ਥਾਂ ਨੂੰ ਨਹੀਂ ਪਾ ਸਕਦਾ ਹੈ, ਪ੍ਰਾਪਤ ਨਹੀਂ ਹੋ ਸਕਦਾ।
ਕਰਨੀ ਕੀਰਤ ਨਾਮ ਵਸਾਏ,
ਜਿਹੜੇ ਪਰਮੇਸ਼ਰ ਦੀ ਕੀਰਤ ਕੀਰਤਨ ਭਗਤੀ ਰੂਪ ਕਰਨੀ ਕਰਤੂਤ ਕਰਦੇ ਹੈ, ਇਹ ਕਮਾਈਆਂ ਕਰਦੇ ਨੇ, ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾਈ ਵਸਾ ਕੇ ਰੱਖਦੇ ਹਨ।
ਆਪੇ ਦੇਵੈ ਢਿੱਲ ਨਾ ਪਾਈ,
ਉਹਨਾਂ ਤਾਈਂ ਪਰਮੇਸ਼ਰ ਆਪ ਹੀ ਆਪਣੇ ਸਰਗੁਣ ਸਰੂਪ ਦੇ ਦਰਸ਼ਨ ਵੀ ਦਿੰਦਾ, ਢਿੱਲ ਨਹੀਂ ਕਰਦਾ। ਜਾਂ ਫਿਰ ਲੋਕ ਪ੍ਰਲੋਕ ਦੇ ਜਸ ਵਡਿਆਈ ਦੇਵੈ ਦੇਣ ਲੱਗਿਆਂ ਤਨਕ ਮਾਤਰ ਵੀ ਢਿੱਲ ਦੇਰੀ ਨਹੀਂ ਕਰਦਾ ਹੈ, ਦੇਰ ਨਹੀਂ ਪੈਣ ਦਿੰਦਾ ਹੈ। ਇਸ ਕਰਕੇ ਉਹਨਾਂ ਨੇ ਤੁਰੰਤ ਹੀ ਉਹਨਾਂ ਨੂੰ ਆ ਕੇ ਮਿਲ ਜਾਂਦਾ, ਦੇਰ ਨਹੀਂ ਪੈਣ ਦਿੰਦਾ ਹੈ।
ਮਨਮੁਖ ਭਰਮ ਭੁੱਲ, ਮਨਮੁਖ ਭਰਮ ਭੁੱਲੈ ਸੰਸਾਰ,
ਤੇ ਗੁਰੂ ਤੋਂ ਜਿਹੜੇ ਮਨਮੁਖ, ਜਿਹੜੇ ਮਨਮੁਖ ਬੇਮੁਖ, ਜਿਹੜੇ ਬੇਮੁਖ ਪੁਰਸ਼ ਨੇ, ਸੰਸਾਰ ਨਾਮ ਹੈ, ਸੰਸਿਆਂ ਦਾ ਘਰ ਹੈ ਜਿਹੜਾ ਜਗਤ, ਇਹਦੇ ਭਰਮ ਦੇ ਚ ਭੁੱਲਿਆਂ, ਸੰਸਿਆਂ ਦੇ ਸਹਿਤ ਪਦਾਰਥਾਂ ਦੇ ਵਿੱਚ ਭੁੱਲੇ ਭੁੱਲੇ ਫਿਰਦੇ ਹਨ।
ਬਿਨ ਰਾਸੀ ਕੂੜਾ ਕਰੇ ਵਾਪਾਰ,
ਸਰਦਾ ਰੂਪੀ ਰਾਸ ਪੂੰਜੀ ਤਾਂ ਹੈ ਨਹੀਂ, ਸਰਦਾ ਰੂਪੀ ਰਾਸੀ ਨਾਮ ਹੈ ਰਾਸ ਦਾ, ਰਾਸ ਨਾਮ ਹੈ ਪੂੰਜੀ ਦਾ। ਸਰਦਾ ਰੂਪੀ ਪੂੰਜੀ ਤੋਂ ਬਿਨ ਬਗੈਰ ਮੰਦ ਕਰਮ ਕਰਨ ਰੂਪ, ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਕੂੜਾ, ਕੂੜਾ ਨਾਮ ਹੈ ਝੂਠੇ ਦਾ, ਝੂਠਾ ਹੀ ਇਹ ਵਪਾਰ ਕਰਦੇ ਹਨ।
ਵਿਣ ਰਾਸੀ ਵੱਖਰ ਪੱਲੇ ਨਾ ਪਾਏ,
ਸ਼ਰਧਾ ਰੂਪੀ ਪੂੰਜੀ ਤੋਂ ਬਗੈਰ ਮਨਮੁਖ ਪੁਰਸ਼ ਜਿਹੜੇ ਨੇ ਪਰਮੇਸ਼ਰ ਦੇ ਲਾਭਦਾਇਕ ਜਿਹੜਾ ਨਾਮ ਰੂਪੀ ਸੌਦਾ ਵੱਖਰ ਸੌਦਾ ਹੈ ਉਹ ਸੌਦੇ ਨੂੰ ਹਿਰਦੇ ਰੂਪੀ ਪੱਲੇ ਦੇ ਵਿੱਚ ਲੜਦੇ ਵਿੱਚ ਨਹੀਂ ਪਾ ਸਕਦੇ, ਬੰਨ ਨਹੀਂ ਸਕਦੇ, ਪ੍ਰਾਪਤ ਨਹੀਂ ਕਰ ਸਕਦੇ।
ਮਨਮੁਖ ਭੁੱਲਾ ਜਨਮ ਗਵਾਏ,
ਇਹੋ ਮਨਮੁਖ ਬੇਮੁਖ ਜਿਹੜੇ ਨੇ ਉਹ ਬੇਮੁਖ ਪੁਰਸ਼ ਵਾਹਿਗੁਰੂ ਤੋਂ ਭੁੱਲ ਕਰਕੇ ਆਪਣੇ ਜਨਮ ਵਿਅਰਥੀ ਗਵਾਏ, ਗਵਾ ਲਿਆ ਉਹਨਾਂ ਨੇ।
ਸਤਿਗੁਰ ਸੇਵੇ ਸੋ ਲਾਲਾ ਹੋਏ,
ਜਿਹੜਾ ਸੱਚੀ ਸਤਿਗੁਰੂ ਦੀ ਸੇਵਾ ਟਹਿਲ ਕਰੇ ਉਹ ਲਾਲਾ ਸੇਵਕ ਹੋ ਸਕਦਾ, ਉਹ ਹੁੰਦਾ ਹੈ।
ਉਤਮ ਜਾਤੀ ਉਤਮ ਸੋਏ,
ਤੇ ਉਹਦੀ ਸਾਰੀ ਜਾਤੀਆਂ ਤੋਂ ਸ੍ਰੇਸ਼ਟ ਉਤਮ ਨਾਮ ਅਤਿਅੰਤ ਸ੍ਰੇਸ਼ਟ ਭਗਤੀ ਰੂਪੀ ਜਾਤੀ ਹੈ। ਲੋਕ ਪਰੋਏ ਸੋਏ ਸੋਭਾ, ਉਹਨਾਂ ਦੀ ਉੱਤਮ ਸ੍ਰੇਸ਼ਟ ਸੋਭਾ ਪਰਲੋਕ ਦੇ ਵਿੱਚ ਵੀ ਹੁੰਦੀ ਹੈ।
ਗੁਰ ਪੌੜੀ ਸਭ ਤੋਂ ਉੱਚਾ ਹੋਏ,
ਗੁਰ ਸਤਿਗੁਰੂ ਜੀ ਦੀ ਭਗਤੀ ਰੂਪੀ ਪੌੜੀ ਉੱਪਰ ਚੜਦਾ ਜਿਹੜਾ ਵੀ, ਜਿਹੜਾ ਗੁਰੂ ਸਾਹਿਬ ਜੀ ਦੀ ਭਗਤੀ ਰੂਪੀ ਪੌੜੀ ਦੇ ਉੱਪਰ ਚੜਦਾ ਉਹ ਸਭ ਸਾਰਿਆਂ ਤੋਂ, ਤੇ ਮਹਾਰਾਜ ਸਾਹਿਬ ਦੂ ਦਾ ਅਰਥ ਹੈ ਤੋਂ, ਇਹਨਾਂ ਤੋਂ ਉੱਚਾ ਉੱਚਾ ਸ੍ਰੇਸ਼ਟ ਹੋ ਜਾਂਦਾ ਹੈ।
ਨਾਨਕ ਨਾਮ ਵਡਾਈ ਹੋਏ,
ਸਤਿਗੁਰੂ ਜੀ ਉਚਾਰਨ ਕਰਦੇ ਕਿ ਪਰਮੇਸ਼ਰ ਦੇ ਨਾਮ ਜਪਣ ਕਰਕੇ ਲੋਕ ਪ੍ਰਲੋਕ ਚ ਵਡਾਈ ਸੋਭਾ ਜਸ, ਇਹ ਉੱਤਮ ਜਸ ਉਹਦਾ ਹੋ ਜਾਂਦਾ ਹੈ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਤੀਸਰੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ।
ਮਨਮੁਖ ਝੂਠੋ ਝੂਠ ਕਮਾਵੇ,
ਮਨਮੁਖ ਬੇਸਮਝ ਗੁਰੂ ਤੋਂ ਜਿਹੜਾ ਬੇਮੁਖ ਹੈ ਉਹ ਬੇਮੁਖ ਪੁਰਸ਼ ਜਿਹੜਾ ਝੂਠੇ ਕੂੜੇ ਪਦਾਰਥਾਂ ਵਿੱਚ ਲੱਗਣ ਕਰਕੇ ਹਮੇਸ਼ਾ ਝੂਠ ਕੂੜ ਹੀ, ਝੂਠ ਦੀ ਉਹ ਕਮਾਈ ਕਮਾਉਂਦਾ, ਝੂਠ ਬੋਲ ਬੋਲ ਕੇ ਮਾਇਆ ਠੱਗੀਆਂ ਲਾ ਲਾ ਕੇ ਕਮਾ ਲੈਂਦਾ ਹੈ।
ਖਸਮੇ ਕਾ ਮਹਿਲ ਕਦੇ ਨਾ ਪਾਵੇ,
ਉਹ ਖਸਮੇ ਮਾਲਕ ਅਕਾਲ ਪੁਰਖ ਦਾ ਸਰੂਪ ਰੂਪੀ ਜਿਹੜਾ ਮਹਿਲ ਅਸਥਾਨ ਉਹ ਕਦੇ ਵੀ ਪ੍ਰਾਪਤ ਨਹੀਂ ਪਾ ਸਕਦਾ, ਕਦੇ ਨਾ ਪਾਵੇ, ਨਹੀਂ ਪਾ ਸਕਦਾ।
ਦੂਜਾ ਲੱਗੀ ਭਰਮ ਭੁਲਾਵੇ,
ਜਿਨ੍ਹਾਂ ਦੀ ਬਿਰਤੀ ਦਵੈਸ਼ ਵਿੱਚ ਲੱਗੀ ਹੋਈ ਹੈ ਉਹ ਭਰਮ ਸੰਸਿਆ ਕਰਕੇ ਭੁਲਾਵੇ, ਭੁੱਲਣ ਵਿੱਚ ਆ ਰਹੇ ਹਨ।
ਮਮਤਾ ਵਾਧਾ ਆਵੇ ਜਾਵੇ,
ਪਦਾਰਥਾਂ ਦੀ ਮਮਤਾ ਮੇਰ ਵਿੱਚ ਬੰਨਿਆ ਗਿਆ, 84 ਲੱਖ ਜੂਨਾਂ ਚ ਆਉਂਦਾ ਜਾਂਦਾ ਰਹੇਗਾ।
ਦੁਹਾਗਣੀ ਕਾਮਨ ਦੇਖ ਸੀਗਾਰ,
ਜਿਵੇਂ ਦੁਹਾਗਣੀ ਵਿਧਵਾ, ਵਿਧਵਾ ਔਰ ਦੁਹਾਗਣੀ ਕਹਿੰਦੀ ਹੈ ਜਿਹੜੀ ਵਿਆਹ ਤਾਂ ਹੋਇਆ ਹੋਵੇ ਪਤੀ ਨੇ ਛੱਡ ਦਿੱਤੀ ਹੋਵੇ ਉਹਨੂੰ ਦੁਹਾਗਣ ਕਹਿੰਦੇ ਨੇ, ਉਹ ਕਿਸੇ ਸੁਹਾਗਵੰਤੀ ਨੂੰ ਦੇਖ ਕਰਕੇ, ਵਿਧਵਾ ਕਾਮਣ ਜਿਹੜੀ ਔਰਤ ਹੈ ਪਤੀ ਨੇ ਛੱਡੀ ਹੋਈ ਹੈ, ਪਤੀ ਦੀ ਚਾਹਵਾਨ ਇਸਤਰੀ ਨੂੰ ਦੇਖ ਕਰਕੇ ਜਿਵੇਂ ਉਹ ਸ਼ਿੰਗਾਰ ਕਰਦੀ ਹੈ ਉਹ ਵੀ ਸ਼ਿੰਗਾਰ ਕਰ ਬੈਠੇ ਸੁਹੱਪਣ ਸਮੱਗਰੀ ਇਕੱਠੀ ਕਰ ਲਵੇ, ਕਹਿੰਦੇ ਉਹ ਵਿਅਰਥ ਹੀ ਹੈ ਨਾ ਕਿਉਂਕਿ ਪਤੀ ਤਾਂ ਹੈ ਨਹੀਂ, ਸ਼ਿੰਗਾਰ ਕਿਹਦੇ ਵਾਸਤੇ ਕੀਤਾ। ਇਸੇ ਤਰ੍ਹਾਂ ਦੁਬਾਰੇ ਬੋਲਦੇ ਜੀ,
ਦੁਹਾਗਣੀ ਕਾਮਨ ਦੇਖ ਸੀਗਾਰ,
ਇਹ ਇਸੇ ਤਰ੍ਹਾਂ ਮਨਮੁਖ ਰੂਪ ਛੁੱਟੜ ਜਿਹੜੀ ਔਰਤ ਉਹਦੀ ਨਿਆਈ ਹੈ, ਜਿਹੜੇ ਮਨਮੁਖ ਨੂੰ ਉਹ ਪਰਮੇਸ਼ਰ ਦੀ ਚਾਹਵਾਨ ਜਗਿਆਸੂ ਰੂਪ ਇਸਤਰੀਆਂ ਨੂੰ ਦੇਖ ਕੇ ਬੈਰਾਗ ਆਦਿਕ ਸਾਧਨ ਰੂਪ ਸ਼ਿੰਗਾਰ ਕਰਦੀਆਂ ਪਰ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਨਾ ਜੋੜਨ ਕਰਕੇ ਸਾਵਾ ਬੇਅਰਥ ਹੁੰਦਾ ਹੈ। ਉਹ ਮਨਮੁਖ ਦੁਹਾਗਣ ਦੀ ਨਿਆਈ ਕੀ ਹੈ ਵੀ ਗੁਰੂ ਵਾਲੇ ਤਾਂ ਬਣੇ ਤੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ ਹੈ, ਰਹਿਤ ਬਹਿਤ ਨਹੀਂ ਮੰਨੀ ਗੁਰੂ ਵਾਲੇ ਬਣ ਕੇ, ਉਹ ਦੁਹਾਗਣ ਦੀ ਨਿਆਈ ਹੁੰਦੇ ਹੈ ਕਿਉਂਕਿ ਵਿਆਹ ਤਾਂ ਹੋਇਆ ਹੀ ਸੀ ਤਾਂ ਹੀ ਦੁਹਾਗਣ ਬਣੀ ਨਾ, ਛੱਡ ਦਿੱਤੀ। ਉਹ ਪਰਮਾਤਮਾ ਉਹਨਾਂ ਨੂੰ ਛੱਡ ਦਿੰਦਾ ਵੀ ਇਹ ਕੀ ਕਰਨੇ ਨੇ ਇਹੋ ਜਿਹੇ, ਚਾਹੇ ਗੁਰੂ ਵਾਲੇ ਵੀ ਬਣ ਗਏ ਆਪਣੇ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ, ਉਹਨਾਂ ਦਾ ਪ੍ਰਮਾਣ ਦਿੱਤਾ ਹੈ।
ਪੁੱਤਰ ਕਲਤ ਧਨ ਮਾਇਆ ਚਿਤ ਲਾਏ,
ਤੇ ਇਹ ਭਾਈ ਜਿਹੜਾ ਕਲਤ ਸ਼ਬਦ ਹੈ ਅਧਿਕ ਸਹਿਤ ਬੋਲਣਾ ਹੈ, ਪੁੱਤਰ ਕਲਤ ਇਹ ਜਿਹੜਾ ਪੁੱਤਰ ਹੈ ਜਾਂ ਕਲਤ ਇਸਤਰੀ ਹੈ ਜਾਂ ਧਨ ਹੈ ਰੋਕੜੀ ਜਿਹੜੀ ਨਗਦੀ ਮਾਇਆ, ਇਹ ਜਿਹੜੀ ਛਲ ਰੂਪ ਪਦਾਰਥ ਸਾਰੇ ਇਹਨਾਂ ਦੇ ਵਿੱਚ ਉਹਨਾਂ ਨੇ ਚਿੱਤ ਲਾਏ, ਇਹਨਾਂ ਨੂੰ ਆਪਣੇ ਚਿੱਤ ਨੂੰ ਲਾਇਆ ਹੋਇਆ ਹੈ।
ਝੂਠ ਮੋਹ ਪਾਖੰਡ ਵਿਕਾਰ,
ਇਹਨਾਂ ਦੇ ਮੋਹ ਸਨੇਹ ਵਿੱਚ ਫਸੇ ਹੋਏ, ਪਖੰਡ ਨਾਮ ਹੈ ਦੰਭ ਕਰਨਾ ਦਿਖਾਵਾ ਕਰਨਾ, ਝੂਠ ਕੂੜ ਝੂਠ ਬੋਲਦੇ ਹੈ, ਬੇਕਾਰ ਖੋਟੀਆਂ ਕਾਰਾਂ ਨੂੰ ਕਰਦੇ ਹੈ, ਬੇਕਾਰ ਕਾਮ ਕਰੋ ਆਦਿ ਅਧੀਨ ਹੋਏ ਰਹਿੰਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਸਦਾ ਸੁਹਾਗਣ ਜੋ ਪ੍ਰਭ ਭਾਵੇ,
ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਭਾ ਜਾਂਦੇ ਆ ਜਗਿਆਸੂ, ਜਿਨ੍ਹਾਂ ਦੀ ਕਮਾਈ ਭਾ ਗਈ ਉਹ ਹਮੇਸ਼ਾ ਹੀ ਸੁਹਾਗਣ ਸੁਹਾਗਵੰਤੀਆਂ ਦੀ ਨਿਆਈ ਹਨ।
ਗੁਰ ਸ਼ਬਦੀ ਸੀਗਾਰ ਬਣਾਵੇ,
ਜੋ ਗੁਰ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਨੀ ਹੈ, ਇਹੋ ਸ਼ਿੰਗਾਰ ਸੁਹੱਪਣ ਸਮੱਗਰੀ ਬਣਾਵੇ, ਬਣਾਉਂਦੇ ਨੇ ਸ਼ੁਭ ਗੁਣਾਂ ਦੇ।
ਸੇਜ ਸੁਖਾਲੀ ਅਨਦਿਨ ਹਰ ਰਾਵੇ,
ਉਹਨਾਂ ਦੀ ਅੰਤਸਕਰਨ ਰੂਪੀ ਸੇਜਾ ਜਿਹੜੀ ਸ਼ਰਧਾ ਦੀ ਸੇਜਾ ਜਿਹੜੀ ਹੈ, ਸ਼ਾਂਤੀ ਆਦਿ ਗੁਣਾਂ ਦੇ ਸਹਿਤ ਸੁਖਾਲੀ, ਉਹ ਸੁੱਖਾਂ ਦਾ ਘਰ ਹੀ ਬਣੀ ਹੋਇਆ, ਸੁੱਖਾਂ ਵਾਲੀ ਬਣੀ ਹੋਈ ਹੈ, ਅਤੇ ਉਹ ਫਿਰ ਅਨਦਿਨ, ਅਨਦਿਨ ਮੈਂ ਦਿਨ ਅਤੇ ਰਾਤ ਦਾ ਨਾਮ ਹੈ, ਰਾਤ ਦਿਨ ਪਰਮੇਸ਼ਰ ਦੇ ਆਨੰਦ ਨੂੰ ਰਾਵੇ ਮਾਣਦੇ ਹਨ।
ਮਿਲ ਪ੍ਰੀਤਮ ਸਦਾ ਸੁਖ ਪਾਵੇ,
ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਲ ਅੰਤਰਾਤਮੇ ਮਿਲਾਪ ਹੋ ਗਿਆ, ਸਦਾ ਹਮੇਸ਼ਾ ਰਹਿਣ ਵਾਲਾ ਅਵਨਾਸ਼ੀ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਉਹ ਪ੍ਰਾਪਤ ਕਰ ਲੈਂਦੇ ਹਨ।
ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ,
ਕਹਿੰਦੇ ਉਹ ਸੁਹਾਗਣ, ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਇਹ ਸੰਸਾਰ ਨੂੰ ਸਿੱਖਿਆ ਵੀ ਦਿੰਦੇ ਆ ਨਾਲ ਜਗਿਆਸੂ ਨੂੰ ਦਿੰਦੇ। ਹੇ ਭਾਈ, ਉਹ ਜੀਵ ਰੂਪ ਇਸਤਰੀ ਸਾਚੀ ਸੱਚੀ ਸੁਹਾਗਣ ਸੁਹਾਗਵੰਤੀ ਹੈ। ਪਹਿਲਾਂ ਤਾਂ ਸੰਸਾਰਕ ਬਿਰਤੀ ਦੁਆਰਾ ਕਹਿੰਦੇ ਉਹ ਸੁਹਾਗਣ ਸੱਚੀ ਕਹੀ ਜਾਂਦੀ ਹੈ ਜਿਹਦਾ ਆਪਣੇ ਪਤੀ ਦੇ ਨਾਲ ਬਿਨਾਂ ਸਵਾਰਥ ਤੋਂ ਸੱਚਾ ਪ੍ਰੇਮ ਹੋਵੇ। ਜੇ ਪਤੀ ਨਾਲ ਪ੍ਰੇਮ ਨਹੀਂ ਹੈ ਫਿਰ ਸੁਹਾਗਣ ਨਹੀਂ ਹੈ, ਉਹ ਤਾਂ ਦੁਹਾਗਣਾ ਵਰਗੀ ਹੋਈ ਹੈ। ਇਸੇ ਤਰ੍ਹਾਂ ਜਿਹਦਾ ਗੁਰੂ ਵਾਲਾ ਬਣ ਕੇ ਪਰਮਾਤਮਾ ਦੇ ਨਾਲ ਪ੍ਰੀਤੀ ਲੱਗੀ ਨਹੀਂ ਹੈ, ਅਤੇ ਉਹ ਫਿਰ ਸੁਹਾਗਣਾਂ ਦੇ ਵਿੱਚ ਨਹੀਂ ਗਿਣ ਹੁੰਦੀ। ਜੀਵ ਰੂਪ ਇਸਤਰੀ ਸੱਚੀ ਸੁਹਾਗਣ ਉਹ ਹੈ ਜਿਹਦਾ, ਜਿਹੜੀ ਗਿਆਨਵਾਨ, ਜਿਸ ਨੂੰ ਸੱਚੇ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਪ੍ਰੇਮ ਹੈ ਅੰਦਰ ਤੋਂ। ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ, ਵਾਹਿਗੁਰੂ ਮਿਲਦੇ ਹੀ ਪ੍ਰੇਮ ਦੇ ਨਾਲ ਹੈ।
ਆਪਣਾ ਪਿਰ ਰਾਖੈ ਸਦਾ ਉਰ ਧਾਰ,
ਜਿਵੇਂ ਪਤੀ ਵਰਤਾ ਔਰਤ ਆਪਣੇ ਪਿਰ ਪਤੀ ਨੂੰ ਆਪਣੇ ਹਿਰਦੇ ਦੇ ਵਿੱਚ ਉਹਦੇ ਪ੍ਰੇਮ ਨੂੰ ਸੰਭਾਲ ਕੇ ਰੱਖਦੀ ਹੈ, ਅਤੇ ਇਸੇ ਪ੍ਰਕਾਰ ਜਿਹੜੇ ਦੂਸਰੇ ਜਗਿਆਸੂ ਰੂਪ ਇਸਤਰੀ ਹੈ ਉਹ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਨੂੰ ਧਾਰਨ ਕਰਕੇ ਰੱਖਦੀ ਹੈ। ਉਹ ਸੰਤ ਭਗਤ ਜਨ ਜਿਹੜੇ ਪਤੀ ਅਕਾਲ ਪੁਰਖ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ, ਗੁਰ ਕੀ ਮੂਰਤ ਮਨਮੈਂ ਧਿਆਨ ਹਰ ਵੇਲੇ ਉਹ ਵਾਹਿਗੁਰੂ ਦੇ ਧਿਆਨ ਦੇ ਵਿੱਚ ਰਹਿੰਦੇ ਹਨ। ਧਿਆਨ ਤਰੋ ਤਿਸ਼ੀ ਕੋ ਮਨਮੈਂ ਜਾ ਕੇ ਅਮਤੋਸ਼ ਸਵੇ ਜਗ ਛਾਇਓ, ਉਹਦਾ ਧਿਆਨ ਕਰਦੇ ਹਨ, ਧਿਆਨ ਸਰਬੱਤਰ ਪੂਰਨ ਹੈ।
ਨੇੜੇ ਵੇਖੈ ਸਦਾ ਹਦੂਰ,
ਜਿਹਨਾਂ ਦਾ ਮਨ ਸਤਸੰਗਤ ਵਿੱਚ ਸਦਾ ਹਮੇਸ਼ਾ ਹਦੂਰ ਹਜ਼ੂਰੀ ਵਿੱਚ ਰਹਿੰਦਾ ਹੈ ਉਹ ਪਰਮੇਸ਼ਰ ਨੂੰ ਹਰ ਵੇਲੇ ਹਰ ਵਕਤ ਨੇੜੇ ਨਿਗਟੇ ਵੇਖਦੇ ਹਨ।
ਮੇਰਾ ਪ੍ਰਭ ਸਰਬ ਰਹਿਆ ਭਰਪੂਰ,
ਉਹਨਾਂ ਦਾ ਫਿਰ ਇਹ ਨਿਸ਼ਚੈ ਹੈ ਕਿ ਮੇਰਾ ਸਾਡਾ ਜਿਹੜਾ ਪ੍ਰਭੂ ਮਾਲਕ ਵਾਹਿਗੁਰੂ ਹੈ ਸਾਰੇ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਅੱਗੇ ਜਾਤ ਰੂਪ ਨਾ ਜਾਏ,
ਅੱਗੇ ਪਰਲੋਕ ਦੇ ਵਿੱਚ ਇਹ ਦੋ ਚੀਜ਼ਾਂ ਜਿਹੜੀਆਂ ਨੇ ਇੱਥੇ ਸੰਸਾਰ ਚ ਰਹਿ ਜਾਂਦੀਆਂ, ਇੱਕ ਤਾਂ ਇਹ ਬ੍ਰਾਹਮਣ ਹੈ ਇਹ ਸ਼ੂਦਰ ਹੈ ਇਤਿਆਦਿਕ ਜਿਹੜੀਆਂ ਜਾਤੀਆਂ ਨੇ, ਅੱਗੇ ਨਹੀਂ ਜਾਂਦੀ ਜਾਤ। ਰੂਪ ਆਕਾਰ ਸ਼ਕਲ ਇਹ ਤਾਂ ਮੜੀਆਂ ਦੇ ਦੇਖਦਿਆਂ ਦੇਖਦਿਆਂ ਸੜ ਕੇ ਸਵਾਹ ਹੋ ਜਾਂਦੀ ਹੈ, ਪਹਿਲਾਂ ਸ਼ਕਲ ਦੇਖਦੀ ਹੈ, ਚਾਹੇ ਪ੍ਰਾਣ ਨਹੀਂ ਹੁੰਦੇ ਸ਼ਕਲ ਤਾਂ ਦੇਖਦੀ ਹੈ, ਹੱਥ ਪੈਰ ਦਿੰਦੀ ਹੈ, ਥੋੜੇ ਚਿਰ ਨੂੰ ਸਾਰੀ ਮਿੱਟੀ ਉਹ ਦੇਖਦੀ ਹੈ। ਫਿਰ ਇਸ ਕਰਕੇ ਫਿਰ ਅੱਗੇ ਨਾ ਤਾਂ ਜਾਤ ਜਾਂਦੀ ਹੈ ਨਾ ਸ਼ਕਲ ਆਕਾਰ, ਅਤੇ ਸੂਖਮ ਰੂਪ ਹੋ ਜਾਂਦਾ ਹੈ ਜਿਹੜੀ ਵਿੱਚੋਂ ਦੇਹ ਨਿਕਲੀ ਹੈ, ਅੰਗੁਸ਼ਟ ਤਾਰ ਦੇਹ ਕਹਿੰਦੇ ਨੇ ਉਸ ਨੂੰ। ਉਹ ਇਸ ਤਰ੍ਹਾਂ ਦੀ ਸ਼ਕਲ ਜਿਹੜੀ ਪ੍ਰਕਾਸ਼ ਦੀ ਉਸ ਤਰ੍ਹਾਂ ਸ਼ਕਲ ਬਣ ਜਾਂਦੀ ਹੈ ਫਿਰ ਜਿਹੜੀ ਲੇਖਾ ਦੇਣ ਵਾਸਤੇ ਜਾਂਦੀ ਹੈ।
ਤਿਹਾ ਹੋਵੇ ਜਿਹੇ ਕਰਮ ਕਮਾਏ,
ਫਿਰ ਜਿਹੋ ਜਿਹੀ ਕਰਨੀ ਕੀਤੀ ਹੈ ਕਮਾਈ ਕਮਾਉਂਦੇ ਆ ਜੀਵ, ਉਹੋ ਜਿਹੇ ਅੱਗੇ ਫਲ ਪ੍ਰਾਪਤ ਹੁੰਦਾ ਹੈ।
ਸ਼ਬਦੇ ਉੱਚੋ ਉੱਚਾ ਹੋਏ,
ਤੇ ਜੋ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਆ ਉਹ ਜਿਹੜੇ ਉੱਚੋ ਉੱਚੇ ਦੇਵਤਿਆਂ ਆਦਿ, ਜਿਹੜੇ ਦੇਵਤਿਆਂ ਦੀਆਂ ਪਦਵੀਆਂ ਤੋਂ ਵੀ ਉੱਚਾ ਉਹਦੇ ਉੱਚੇ ਮਰਾਤਵੇ ਵਾਲੇ ਹੋ ਜਾਂਦੇ ਨੇ। ਦੇਵਤੇ ਵੀ ਨਹੀਂ ਉਨੇ ਉੱਚੇ, ਉਹਨਾਂ ਦਾ ਮਰਾਤਬਾ ਦੇਵਤਿਆਂ ਤੋਂ ਉੱਚਾ ਹੋ ਜਾਂਦਾ।
ਨਾਨਕ ਸਾਚ ਸਮਾਵੈ ਸੋਏ,
ਸਤਿਗੁਰੂ ਜੀ ਉਚਾਰਦੇ ਆ ਉਹ ਫਿਰ ਸਾਚ ਸੱਚੇ ਪਰਮੇਸ਼ਰ ਦੇ ਉਹਦੇ ਚ ਭੇਦ ਹੋ ਜਾਂਦੇ ਨੇ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਹੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਅੰਮ੍ਰਿਤ ਬਚਨ ਉਚਾਰਦੇ ਹਨ।
ਭਗਤ ਰਤਾ ਜਨ ਸਹਿਜ ਸੁਭਾਏ,
ਹੇ ਭਾਈ ਜਿਹੜਾ ਜਨ ਪੁਰਸ਼ ਪਰਮੇਸ਼ਰ ਦੀ ਭਗਤ ਭਗਤੀ ਵਿੱਚ ਰਤਾ ਰੰਗਿਆ ਹੋਇਆ ਹੈ ਉਹਦੇ ਅੰਦਰ ਸਹਿਜ ਸੁਭਾਏ, ਸ਼ਾਂਤੀ ਸੁਭਾਅ ਹੋ ਜਾਂਦਾ ਹੈ, ਟਿਕਾ ਆ ਜਾਂਦਾ ਅੰਦਰ, ਜਾਂ ਫਿਰ ਸਹਿਜ ਨਾਮ ਗਿਆਨ ਦਾ ਵੀ ਹੈ, ਉਹਨਾਂ ਦੇ ਅੰਦਰ ਗਿਆਨ ਦੇ ਸੋ ਸ੍ਰੇਸ਼ਟ ਭਾਏ ਪ੍ਰਕਾਸ਼ ਵਾਲਾ ਗਿਆਨ ਦੇ ਗਿਆਨ ਹੈ ਜਿਹੜਾ ਸੋ ਸ੍ਰੇਸ਼ਟ ਹੈ ਇਹਦੇ ਭਾਏ ਪ੍ਰੇਮ ਵਾਲਾ ਹੋ ਜਾਂਦਾ ਹੈ।
ਗੁਰ ਕੈ ਭੈ ਸਾਚੈ ਸਾਚ ਸਮਾਇ
ਜਿਹੜਾ ਸਤਿਗੁਰਾਂ ਦੇ ਭੈ ਡਰ ਵਿੱਚ ਰਹਿੰਦਾ ਉਹ ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਸਾਚ ਸੱਚੇ ਸਰੂਪ ਦੇ ਵਿੱਚ ਨਾਮ ਜਪ ਕੇ ਨਾ ਫਿਰ ਉਹਦੇ ਸੱਚੇ ਸਰੂਪ ਦੇ ਅਭੇਦ ਹੋ ਜਾਂਦਾ ਹੈ।
ਬਿਨ ਗੁਰ ਪੂਰੇ ਭਗਤ ਨਾ ਹੋਏ
ਪੂਰਨ ਸਤਿਗੁਰੂ ਤੋਂ ਬਿਨਾਂ ਤੇ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ ਹੈ। ਭਗਤੀ ਤਾਂ ਪੂਰਨ ਗੁਰੂਆਂ ਦੁਆਰਾ ਹੀ ਹੁੰਦੀ ਹੈ, ਭਗਤੀ ਪ੍ਰਾਪਤ ਨਹੀਂ ਹੁੰਦੀ, ਪ੍ਰੇਮ ਨਹੀਂ ਲੱਗਦਾ ਪੂਰੇ ਸਤਿਗੁਰੂ ਤੋਂ ਬਿਨਾਂ।
ਮਨਮੁਖ ਰੁੰਨੇ ਆਪਣੀ ਪਤ ਖੋਏ
ਭਗਤੀ ਤੋਂ ਬਿਨਾਂ ਮਨਮੁਖ ਬੇਮੁਖ ਪੁਰਸ਼ ਰੁੰਨੇ ਰੋਂਦੇ ਵੇਖੀ ਦੇ, ਕਿਉਂਕਿ ਵਿਸ਼ਿਆਂ ਵਿੱਚ ਲੱਗ ਕੇ ਆਪਣੀ ਪਤ ਇੱਜ਼ਤ ਖੋ ਗਵਾ ਲੈਂਦੇ ਹਨ, ਖੋ ਕਰਕੇ ਚਲੇ ਜਾਂਦੇ ਹਨ।
ਮੇਰੇ ਮਨ ਹਰ ਜਪ ਸਦਾ ਧਿਆਏ
ਇਹ ਮੇਰੇ ਸਾਡੇ ਪਿਆਰੇ ਮਨ ਬਾਣੀ ਕਰਕੇ ਹਰ ਪਰਮੇਸ਼ਰ ਦਾ ਜਿਹੜਾ ਜਪ ਜਾਪ ਕਰ ਤੂੰ ਤੇ ਫਿਰ ਬਿਰਤੀ ਨੂੰ ਧਿਆਕਾਰ ਬਣਾ ਕੇ ਸਦਾ ਹਮੇਸ਼ਾ ਧਿਆਉਣਾ ਕਰ ਵਾਹਿਗੁਰੂ ਨੂੰ।
ਸਦਾ ਆਨੰਦ ਹੋਵੇ ਦਿਨ ਰਾਤੀ
ਜਿਸ ਕਰਕੇ ਤੈਨੂੰ ਸਦਾ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਆਨੰਦ ਦਿਨ ਰਾਤ ਤੈਨੂੰ ਪ੍ਰਾਪਤ ਹੋ ਜਾਏਗਾ। ਦਿਨ ਰਾਤ ਬਦਲਣਗੇ, ਆਨੰਦ ਨਹੀਂ ਬਦਲੂਗਾ ਤੇਰਾ, ਫਿਰ ਇਹ ਤੈਨੂੰ ਐਸਾ ਪ੍ਰਾਪਤ ਹੋ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਜਾਵੇਗਾ ਤੇਰਾ।
ਜੋ ਇੱਛਾ ਸੋਈ ਫਲ ਪਾਏ
ਜਿਹੜੀ ਇੱਛਾ ਕਰੇਗਾ ਉਹੀ ਤੈਨੂੰ ਫਲ ਧਰਮ ਅਰਥ ਕਾਮ ਮੋਖ ਆਦਿ ਪ੍ਰਾਪਤ ਹੋ ਜਾਣਗੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ ਜਾਂ ਸਤਿਗੁਰ ਕੇ ਬਸ ਚਾਰ ਪਦਾਰਥ ਤੀਨ ਸਮੇਂ ਏਕ ਕਰਤਾਰ ਇਹ ਮਿਲ ਜਾਣਗੇ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ
ਗੁਰ ਪੂਰੇ ਤੇ ਪੂਰਾ ਪਾਏ
ਇਹ ਭਾਈ ਪੂਰਨ ਸਤਿਗੁਰਾਂ ਤੋਂ ਹੀ ਪੂਰਾ ਕੀ ਹੈ ਪੂਰਨ ਪਰਮੇਸ਼ੁਰ ਹੈ ਉਹ ਪਰਮੇਸ਼ੁਰ ਦਾ ਪੂਰੇ ਪਰਮੇਸ਼ੁਰ ਦਾ ਪੂਰਾ ਆਨੰਦ ਪਾਏ ਪ੍ਰਾਪਤ ਕਰੀਦਾ ਹੈ।
ਹਿਰਦੈ ਸ਼ਬਦ ਸੱਚ ਨਾਮ ਵਸਾਏ
ਜੇਕਰ ਹਿਰਦੇ ਮਨ ਵਿੱਚ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੱਚ ਪਰਮੇਸ਼ਰ ਦੇ ਨਾਮ ਨੂੰ ਵਸਾਏ ਵਸਾਉਣਾ ਕਰੇ
ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ
ਇਹਨੂੰ ਨਹਾਏ ਬੋਲਣਾ ਭਾਈ ਜਿਵੇਂ ਸੁਣਿਆ ਤੁਸੀਂ ਨਹਾਏ ਨੀ ਕਹਿਣਾ ਸਾਧ ਸੰਗਤ ਰੂਪੀ ਜਿਹੜਾ ਅੰਮ੍ਰਿਤ ਦਾ ਸੁਧਾ ਹੈ ਸਰੋਵਰ ਹੈ ਸਰ ਸਰੋਵਰ ਇਹਦੇ ਸਰਵਣ ਮੰਨਣ ਦੇ ਆਸਨ ਰੂਪ ਨਹਾਏ ਇਸ਼ਨਾਨ ਕਰੀਦਾ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਹਿਰਦੇ ਦੇ ਅੰਤਰ ਵਿੱਚੋਂ ਕੀ ਕਰਦੇ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਫਿਰ ਜਿਹੜੀ ਮੈਲ ਲੱਗੀ ਹੋਈ ਹੈ ਮਲ ਵਿਖੇਪ ਅਵਰਨ ਆਦਿ ਇਹ ਮੈਲ ਤੋਂ ਰਹਿਤ ਨਿਰਮਲ ਉਹ ਉੱਜਲ ਹੋ ਜਾਂਦੇ ਹਨ।
ਸਦਾ ਸੂਚੇ ਸਾਚ ਸਮਾਏ
ਉਹ ਸਦਾ ਹਮੇਸ਼ਾ ਹੀ ਨਿਰਵਿਕਾਰ ਜੀਵਨ ਹੋਣ ਕਰਕੇ ਸੂਚੇ ਪਵਿੱਤਰ ਰਹਿੰਦੇ ਹੈ ਸਾਚ ਸੱਚੇ ਵਾਹਿਗੁਰੂ ਦੇ ਸਮਾਏ ਅਭੇਦ ਹੋਏ ਰਹਿੰਦੇ ਹਨ।
ਹਰ ਪ੍ਰਭ ਵੇਖੈ ਸਦਾ ਹਜੂਰ
ਹਰ ਹਰੀ ਪਰਮੇਸ਼ਰ ਪਰਮਾਤਮਾ ਨੂੰ ਸਦਾ ਹਮੇਸ਼ਾ ਹਜੂਰ ਨੇੜੇ ਤੋਂ ਨੇੜੇ ਦੇਖਦੇ ਹਨ।
ਗੁਰ ਪ੍ਰਸਾਦ ਰਹਿਆ ਭਰਪੂਰ
ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮੇਸ਼ਰ ਨੂੰ ਭਰਪੂਰ ਵਿਆਪਕ ਹੋ ਰਿਹਾ ਉਹ ਗਿਆਨ ਦ੍ਰਿਸ਼ਟੀ ਦੁਆਰਾ ਵੇਖਦੇ ਹਨ।
ਜਹਾਂ ਜਾਓ ਤਹ ਵੇਖਾ ਸੋਏ
ਜਿੱਥੇ ਵੀ ਜਾਓ ਜਾਂਦੇ ਹਨ ਤਹ ਉੱਥੇ ਸੋਏ ਪਰਮੇਸ਼ਰ ਨੂੰ ਹੀ ਵੇਖਾ ਵੇਖਦੇ ਹਨ ਇਹ ਨਿਸ਼ਚਾ ਕਰਦੇ ਹਨ ਕਿ ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਗੁਰ ਬਿਨ ਦਾਤਾ ਅਵਰ ਨਾ ਕੋਏ
ਇਹ ਨਿਸ਼ਚਾ ਹੈ ਕਿ ਗੁਰ ਸਤਿਗੁਰੂ ਜੀ ਤੋਂ ਬਿਨ ਬਗੈਰ ਅਵਰ ਹੋਰ ਕੋਈ ਵੀ ਅੰਮ੍ਰਿਤ ਨਾਮ ਦਾ ਦਾਤਾ ਦਾਨੀ ਨਹੀਂ ਹੈ। ਨਾਮ ਦਾ ਦਾਤਾ ਸਤਿਗੁਰੂ ਹੈ।
ਗੁਰ ਸਾਗਰ ਪੂਰਾ ਭੰਡਾਰ
ਤੇ ਗੁਰ ਸਤਿਗੁਰੂ ਜੀ ਗੁਰੂ ਸਾਹਿਬ ਜੀ ਜਿਹੜੇ ਸਾਗਰ ਸਮੁੰਦਰ ਰੂਪ ਨੇ ਜਿਨ੍ਹਾਂ ਦੇ ਵਿੱਚ ਵੈਰਾਗ ਵਿਵੇਕ ਗਿਆਨ ਦਾ ਪੂਰਾ ਭੰਡਾਰਾ ਹੈ ਇਹ ਪੂਰਾ ਭੰਡਾਰਾ ਪੂਰਾ ਭੰਡਾਰ ਪੂਰਾ ਜਾਣੀ ਸੰਪੂਰਨ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਤੇ ਭੰਡਾਰ ਨਾਮ ਖਜ਼ਾਨੇ ਦਾ ਜਿਵੇਂ ਸਮੁੰਦਰ ਦੇ ਵਿੱਚ 14 ਰਤਨਾਂ ਦਾ ਖਜ਼ਾਨਾ ਪਰ ਸਤਿਗੁਰੂ ਦੇ ਸ਼ੁਭ ਗੁਣਾਂ ਦੇ ਭੰਡਾਰੇ ਭਰੇ ਪਏ ਨੇ ਤੇ ਇਸ ਕਰਕੇ ਜਿਸ ਤਰ੍ਹਾਂ ਸ੍ਰੀ ਮਨਰੰਭਾ ਵਾਰ ਨੇ ਧਨਕ ਧਨੰਤਰ ਬਾਜ ਬਿਖ ਤੇਨ ਸੱਸ ਕਲਪਤਰ ਸੰਖ ਅਮੀ ਗਜ ਰਾਜ ਇਹ 14 ਰਤਨ ਹੈ। ਇਸ ਤਰ੍ਹਾਂ ਦੇ ਉੱਤਮ ਰਤਨ ਸਤਿਗੁਰੂ ਦੀ ਅੰਤਰੀ ਭਾਵ ਦੇ ਵਿੱਚ ਜਿਵੇਂ ਸਮੁੰਦਰ ਦੇ ਵਿੱਚ ਇਹ 14 ਰਤਨ ਨਿਕਲਦੇ ਹੈ ਨਿਕਲੇ ਹਨ ਜਦੋਂ ਸਮੁੰਦਰ ਦਾ ਮੰਥਨ ਹੋਇਆ ਇਸ ਪ੍ਰਕਾਰ ਸਤਿਗੁਰੂ ਸਮੁੰਦਰ ਵਿੱਚੋਂ ਭਗਤੀ ਰੂਪੀ ਤਾਂ ਲੱਛਮੀ ਨਿਕਲਦੀ ਹੈ, ਜਿਹੜੀ ਭਗਤੀ ਹੈ ਇਹ ਲੱਛਮੀ ਸਮਝਣੀ, ਲੱਛਮੀ ਦੇ ਥਾਂ ਸ਼ਰਧਾ ਰੂਪੀ ਕੌਸਤਕ ਬਣੀ ਹੈ, ਸ਼ਾਂਤੀ ਰੂਪ ਰੰਭਾ ਹੈ, ਅਤੇ ਇਸ ਤਰ੍ਹਾਂ ਧਰਮ ਰੂਪ ਧਨਸ਼ ਹੈ, ਉੱਤਮ ਜਿਹੜਾ ਉੱਦਮ ਕਰਨਾ ਹੈ ਇਹ ਧਨੰਤਰ ਵੈਦ ਸਮਝ ਉਹਦੀ ਨਿਆਈ, ਅਤੇ ਫਿਰ ਜਿਹੜੀ ਬਿਰਤੀ ਜੋੜਨੀ ਹੈ ਇਹ ਘੋੜਾ ਉੱਚ ਸਰਵਾ ਘੋੜਾ ਹੈ, ਸਾਧ ਸੰਗਤ ਦੀ ਨਿੰਦਿਆ ਤੋਂ ਹਟਾਉਣ ਰੂਪੀ ਜ਼ਹਿਰ, ਸਾਧ ਸੰਗਤ ਰੂਪੀ ਕਾਮ ਧੇਨ ਗਊ ਹੈ, ਕੀਰਤਨ ਰੂਪੀ ਸੰਖ ਹੈ, ਨਾਮ ਰੂਪੀ ਅੰਮ੍ਰਿਤ ਹੈ, ਪ੍ਰੇਮ ਰੂਪੀ ਨਾਮ ਦੀ ਮਸਤੀ ਰੂਪੀ ਸ਼ਰਾਬ ਹੈ, ਵੈਰਾਗ ਰੂਪੀ ਚੰਦਰਮੈ, ਅਭਿਆਸ ਰੂਪੀ ਕਲਪਤਰ ਵਿਰਸ਼ ਹੈ, ਬ੍ਰਹਮਾਕਾਰ ਬਿਰਤੀ ਰੂਪੀ ਨਿਧਿਆਸਨ ਰੂਪੀ ਗਜਰਾਜ, ਉਹ ਜਿਹੜਾ ਹਾਥੀ ਲੱਗਿਆ ਸੀ ਇਹਰਾਪਤ ਆਦਿ ਸੁਭੰਗ ਹੋਣਾ ਰੂਪੀ ਇਹ ਰਤਨ ਨਿਕਲਦੇ ਹੈ ਸਤਿਗੁਰੂ ਦੇ ਵਿੱਚੋਂ। ਹਾਂਜੀ ਅੱਗੇ ਬੋਲੋ।
ਉਤਮ ਰਤਨ ਜਵਾਹਰ ਅਪਾਰ,
ਇਹ ਸਤਿਗੁਰੂ ਮਹਾਰਾਜ ਅਪਾਰ ਪਾਰਾਵਾਰ ਤੋਂ ਰਹਿਤ ਉਤਮ ਸ੍ਰੇਸ਼ਟ ਰਤਨ ਮਾਣਕ ਰੂਪ ਬੈਰਾਗ ਆਦਿ ਜਵਾਹਰ ਰੂਪੀ ਗਿਆਨ ਇਹ ਨਿਕਲਦੇ ਹੈ ਸੰਸਾਰ ਰੂਪੀ ਸਾਗਰ ਸਮੁੰਦਰ ਦੇ ਵਿੱਚ, ਤੇ ਗੁਰੂ ਸਾਹਿਬ ਜੀ ਗੁਣਾਂ ਦੇ ਪੂਰਾ ਭੰਡਾਰੇ ਹਨ, ਇਸ ਕਰਕੇ ਭੰਡਾਰੇ ਚ ਬੈਰਾਗ ਰੂਪੀ ਉਤਮ ਰਤਨ ਗਿਆਨ ਰੂਪੀ ਜਵਾਹਰ ਆਤ ਇਹ ਬੇਅੰਤੀ ਐਸਾ ਭੰਡਾਰਾ ਸਤਿਗੁਰਾਂ ਦੇ ਵਿੱਚ ਹੈ, ਇਸੇ ਕਰਕੇ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਇਹ ਕਥਨ ਕੀਤਾ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ, ਨਿਹਾਲ ਹੋ ਜਾਂਦੇ ਜਿਹੜੇ ਇਸ ਪ੍ਰਕਾਰ ਇਹ ਗੱਫੇ ਲੁੱਟਦੇ ਹਨ।
ਗੁਰ ਪ੍ਰਸਾਦੀ ਦੇਵਨ ਹਾਰ,
ਜਿਹਨਾਂ ਉੱਪਰ ਸਤਿਗੁਰਾਂ ਦੀ ਪ੍ਰਸਾਦੀ ਨਾਮ ਹੈ ਕਿਰਪਾ ਦਾ, ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਹੁੰਦੀ ਹੈ ਜਿਹਨਾਂ ਦੇ ਉੱਤੇ, ਉਹਨਾਂ ਨੂੰ ਫਿਰ ਦੇਵਨ ਹਾਰ ਕੌਣ ਹੈ? ਦੇਣ ਵਾਲਾ ਪਰਮੇਸ਼ਰ ਹੈ, ਉਹਨਾਂ ਨੂੰ ਦਿੰਦਾ ਕੀ ਹੈ? ਨਾਮ ਗਿਆਨ ਇਤਿਆਦਿਕ ਇਹਨਾਂ ਦੀਆਂ ਇਹ ਜਿਹੜੀਆਂ ਦਾਤਾਂ ਨੇ, ਦੇਵਨਹਾਰ ਵਾਹਿਗੁਰੂ ਉਹਨਾਂ ਨੂੰ ਬਖਸ਼ ਦਿੰਦਾ ਹੈ। ਕਿਸੇ ਨੂੰ ਨਾਮ ਬਖਸ਼ ਦਿੱਤਾ, ਕਿਸੇ ਨੂੰ ਵੈਰਾਗ ਬਖਸ਼ ਦਿੱਤਾ, ਕਿਸੇ ਨੂੰ ਬ੍ਰਹਮ ਗਿਆਨ ਬਖਸ਼ ਦਿੱਤਾ, ਜਿਹਾ ਜਿਹਾ ਅਧਿਕਾਰ ਹੈ ਕਿਸੇ ਦਾ ਉਹ ਬਖਸ਼ਾਂ ਕਰਦਾ ਰਹਿੰਦਾ ਹੈ।
ਨਾਨਕ ਬਖਸ਼ੇ ਬਖਸ਼ਣਹਾਰ,
ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਉਹਨਾਂ ਨੂੰ ਬਖਸ਼ਣਹਾਰ ਕਿਰਪਾਲੂ ਪਰਮੇਸ਼ਰ ਉਹ ਬਖਸ਼ੇ ਬਖਸ਼ ਦਿੰਦਾ ਹੈ, ਨਾਮ ਜਪਣ ਵਾਲਿਆਂ ਨੂੰ ਬਖਸ਼ਦਾ ਹੈ, ਤੋ ਕਿਰਤ ਕਿਰਤ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਤੀਸਰੇ ਪਾਤਸ਼ਾਹ ਦੀ ਜਦੋਂ ਬਾਣੀ ਆਰੰਭ ਹੋ ਜਾਂਦੀ ਹੈ, ਇਹ ਸਰਲ ਰੂਪ ਦੇ ਵਿੱਚ ਗਿਆਨ ਹੈ ਮਹਾਰਾਜ ਦਾ। ਤੀਸਰੇ ਜਾਮੇ ਵਿੱਚ ਐਸੇ ਸ਼ਬਦ ਉਚਾਰਨ ਕੀਤੇ ਹੈ, ਅੱਧੇ ਸ਼ਬਦ ਤਾਂ ਉਸ ਤਰ੍ਹਾਂ ਬਿਨਾਂ ਅਰਥਾਂ ਤੋਂ ਸਮਝ ਆਉਂਦੇ ਹੈ, ਇਸ ਕਰਕੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਅੱਜ ਇੰਨਾ ਨਿਤਨੇਮ ਕਰਵਾ ਲਿਆ। ਆ ਹੁਣ ਕੱਲ੍ਹ ਨੂੰ ਫਿਰ ਗੁਰ ਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ, ਇਹ ਸ਼ਬਦ ਕੱਲ੍ਹ ਨੂੰ ਆਰੰਭ ਹੋਏਗਾ। ਇੱਥੇ ਹੀ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਜੀ ਖਿਮਾ ਕਰਨ। ਗਰੀਬ ਨਿਵਾਸ ਸਤਿਗੁਰੂ ਸਭ ਦਾ ਹੀ ਸਮਾਂ ਭਾਈ ਲੇਖੇ ਲਾਉਣ ਜੀ, ਆਓ ਇੱਥੇ ਸਮਾਪਤੀ ਹੈ ਜੀ।
ਗੁਰ ਪ੍ਰਸਾਦੀ ਦੇਵਨ ਹਾਰ, ਨਾਨਕ ਬਖਸ਼ੇ ਬਖਸ਼ਣ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।